तारक मूरत है जग आयो लोक सुनया पर लोक सुनया बिद लोक सुनया सब दर्शन पायो संगत पार उतारन को गुरु नानक साहिब पंथ चलायो वाहिगुरु श्री गुरु नानक साहिब तार के मूरत है जाग आयो पाद करो गुरुदेव को बंदन वाहिगुरु मुख माने उचारी दोहे कर जोर करो चरणा पर जान सदा गुर को बलिहारी कान सुने उपमा गुर की गुरमूरत ध्यान हृदय महकारी वाहे गुरु श्री गुरु नानक साहिब सेवक सरण गरी दरबारी डंडौत बंदन अनक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर बनास हर कृपा ते संत भेटिया नानक मन प्रगास गुजरे शास्त्र खाट पिंग गिरन चढ़ जाए अंध लखै बदरो सुने जो काल कृपा कराए
सतनाम श्री वाहिगुरु साहिब जियो श्री राग महला पहला राम नाम मन विद्या अवर के करी विचार शबद सुरत सुख उपज प्रभ रातो सुख सार राम नाम मन विद्या अवर के करी विचार शबद सुरत सुख उपज प्रभ रातो सुख सार
वाहिगुरु जी का खालसा वाहिगुरु जी की फतेह परम पवित्र सतगुरु ग्रीवन वाह जी जी साजी नवास जी गुरुमुख माई भाई संघ सत संगत जीओ सतगुरु जी ने महान कृपालता बख्शिश की है ये परम पवित्र समा हजूर चरणा विचा के श्रद्धा रूपी भेटा अर्पण करद नमस्कार करके आप आपू अपने स्थान ते सजदे हुए गुरु साहब जी की परम पवित्र अमृतमयी पावन गुरबाणी का कीर्तन और गुर इतिहास सरवण कर रहे से बाकी निश्चित समा उसके अनुसार सतगुरु जी की पावन पवित्र गुरबाणी अर्थ विचार राही सरवण करनी है। जिस तरह एक टीचर पहले पाठ पढ़ाता है विद्यार्थी नाल नाल वेखते भी हैं ते रसना तो उच्चारण करके पढ़ते हैं पाठ की शुद्धि पाठ का विश्राम लग मात्र ते जे उच्चारण विच कोई फर्क हो फिर वह टीचर पाठ शुद्ध कराता है ते जदों पाठ की शुद्धि हो जाए उस तों बाद फिर उसके अर्थ समझाए जाते हैं जदों के अर्थां की सूझबूझ हो जाए फिर उस ਪੂਰੀ ਸਫਲਤਾ ਪ੍ਰਾਪਤ ਹੁੰਦੀ ਹੈ। ਦੁਨਿਆਵੀ ਵਿਦਿਆਲਿਆਂ ਚ ਵੀ ਇਸੇ ਤਰ੍ਹਾਂ ਦੇ ਯਜਮਾਨ ਜੋ ਪੜ੍ਹਨ ਕਾਲ ਵੇਲੇ ਪਾਏ ਗਏ ਸਨ ਤੇ ਗੁਰਬਾਣੀ ਪਰਮਾਰਥੀ ਤੌਰ ਤੇ ਇਸ ਦਾ ਪਾਠ ਸ਼ੁੱਧ, ਜੇ ਪਾਠ ਸ਼ੁੱਧ ਹੈ ਤੇ ਉਹਦਾ ਅਰਥ ਵੀ ਸ਼ੁੱਧ ਹੋਏਗਾ। ਜੇ ਪਾਠ ਸ਼ੁੱਧ ਪੜਾਂਗੇ ਤੇ ਉਹਦਾ ਅਰਥ ਸ਼ੁੱਧ ਕਰਨਾ ਬੜਾ ਕਠਿਨ ਹੋ ਜਾਂਦਾ ਹੈ। ਇਸ ਵਾਸਤੇ ਪਾਠ ਦੀ ਸ਼ੁੱਧੀ ਔਰ ਫਿਰ ਅਰਥ ਵਿਚਾਰ ਤੇ ਸੰਗਤ ਨੂੰ ਫਿਰ ਉਹ ਸਮਝ ਵੀ ਵਧੇਰੇ ਪੈਂਦੀ ਹੈ, ਕਿਉਂਕਿ ਗੁਰਬਾਣੀ ਵਿੱਚ ਹੀ ਫਰਮਾਇਆ ਹੈ ਕਿ ਦਰਸ਼ਨ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਗੁਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਵਿਚਾਰ ਨੂੰ ਗ੍ਰਹਿਣ ਨਹੀਂ ਕਰਦਾ, ਕੱਲੇ ਦਰਸ਼ਨ ਦੇ ਨਾਲ ਹੀ ਮੁਕਤ ਬੰਧਨ ਤੋਂ ਰਹਿਤ ਅਵਸਥਾ ਨਹੀਂ ਮਿਲ ਸਕਦੀ, ਕਿਉਂਕਿ ਸੰਸੇ ਜਿਹੜੇ ਹੈ ਇਹ ਬੰਧਨ ਹੈ। ਕੋਈ ਪ੍ਰਮਾਣ ਗਤ ਹੈ, ਕੋਈ ਪ੍ਰਮੇਹ ਗਤ ਹੈ, ਕੋਈ ਵਪਾਰ ਜਾ ਸੰਸਾਰ ਹੈ, ਹੋਰ ਵੀ ਬਹੁਤ ਹਨ। ਇਸ ਵਾਸਤੇ ਅਰਥ ਵਿਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਹਾਂ, ਜਿਸ ਵੇਲੇ ਨਿਤਨੇਮ ਕਰਨਾ, ਪਹਿਲੇ ਪਾਠ ਸ਼ੁੱਧ ਕਰੋ, ਉਦੋਂ ਫਿਰ ਇਕਾਗਰਤਾ ਨਾਲ ਧਿਆਨਸਥ ਦੋ ਕਿ ਨਿਤਨੇਮ ਸਿਮਰਨੇ ਕਰੋ, ਤੇ ਜਦੋਂ ਫਿਰ ਇਹ ਸਮਾਂ ਗੁਰੂ ਦੀ ਸੰਗਤ ਵਿਚ ਬੈਠਣ ਦਾ ਮਿਲਦਾ ਹੈ ਫਿਰ ਅਰਥ ਵਿਚਾਰ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ। ਪਰ ਇਹਦੇ ਵਾਸਤੇ ਵੀ ਗੁਰੂ ਮਹਾਰਾਜ ਜੀ ਨੇ ਨਿਯਮ ਦੱਸਿਆ ਕਿ ਸੰਗਤ ਚ ਕਿਵੇਂ ਬੈਠਣਾ, ਅੰਤਰ ਗੁਰ ਆਰਾਧਨਾ, ਜੇਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਹੱਟਿਆ ਦਰਗਹਿ ਪਾਈਐ ਖਾਓ। ਸਾਰੀਆਂ ਇੰਦਰੀਆਂ ਨੂੰ ਸੰਕੋਚ ਕੇ, ਅਕਾਗਰ ਚਿਤ ਹੋ ਕੇ, ਸਮਾਧੀ ਲਾ ਕੇ, ਧਿਆਨ ਸਥਿਤ ਹੋ ਕੇ ਬੈਠਣਾ ਔਰ ਨੇਤਰਾਂ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ, ਕੰਨਾਂ ਨਾਲ ਬਾਣੀ ਸੁਣਨੀ ਤੇ ਮਨ ਦੇ ਸਾਰੇ ਸੰਕਲਪ ਰੋਕ ਕੇ ਆਪਣਾ ਸਾਰਾ ਧਿਆਨ ਕੇਂਦਰਿਤ ਕਰਕੇ ਪਾਠ ਔਰ ਅਰਥ ਵਿਚ ਲਾਉਣਾ ਤੇ ਬੁੱਧੀ ਦੁਆਰਾ ਵਿਚਾਰ ਕਰਕੇ ਗ੍ਰਹਿਣ ਕਰਨਾ, ਇਸ ਦੇ ਨਾਲ ਬੜਾ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਸੋ ਆਓ, ਕੱਲ ਵੀ ਗਰੀਬ ਨਵਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਸੀ, ਅੱਜ ਫੇਰ ਮਹਾਰਾਜ ਜੀ ਨੇ ਮੇਰ ਕੀਤੀ ਹੈ, ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾਂ ਸੰਗਤ ਵਿਚ ਆਉਣਾ ਹੀ ਬੜਾ ਔਖਾ ਹੈ। ਕਈ ਵਾਰੀ ਇਨਸਾਨ ਆ ਜਾਂਦਾ ਹੈ, ਰਸਤੇ ਚ ਕੋਈ ਰਿਸ਼ਤੇਦਾਰ ਮਿੱਤਰ ਸੱਜਣ ਮਿਲ ਗਿਆ, ਫਿਰ ਮੁੜ ਜਾਂਦਾ ਹੈ, ਜਾਂ ਇੱਥੇ ਆਇਆ ਨੀਚੇ ਹੀ ਗੱਲਾਂ ਕਰਕੇ ਤੁਰ ਗਏ। ਜੇ ਸੰਗਤ ਵਿਚ ਆਏ, ਮਨ ਅਪਰਾਮਤਾ ਵਿਚ ਰਿਹਾ, ਫਿਰ ਵੀ ਸਾਧ ਸੰਗਤ ਜੀ ਪੂਰਾ ਪੂਰਾ ਲਾਭ ਨਹੀਂ ਹੁੰਦਾ। ਜਦੋਂ ਦੱਸੇ ਹੋਏ ਨਿਯਮਾਂ ਦੇ ਮੁਤਾਬਕ ਸੰਗਤ ਵਿਚ ਬੈਠਾਂਗੇ ਫਿਰ ਬੜਾ ਭਾਰੀ ਲਾਭ ਹੁੰਦਾ ਹੈ। ਸੋ ਆਓ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਹਜ਼ੂਰ ਗਰੀਬ ਨਵਾਜ ਜੀ ਕਿਰਪਾਲਤਾ ਕਰਦੇ ਹਨ।
ਸ੍ਰੀ ਰਾਗ ਮਹਲਾ ਪਹਿਲਾ, ਰਾਮ ਨਾਮ ਮਨ ਬੇਦਿਆ, ਅਵਰ ਕੇ ਕਰੀ ਵਿਚਾਰ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਰਾਗਾਂ ਵਿਚ ਸ੍ਰੀ ਰਾਗ ਹੈ, ਇਹ ਐਸਾ ਰਾਗ ਹੈ ਵਿਦਵਾਨ ਦੱਸਦੇ ਹਨ ਕਿ ਜੇ ਰਾਗੀ ਸ੍ਰੀ ਰਾਗ ਸਹੀ ਮਹਿਨਿਆਂ ਵਿਚ ਗਾਉਣ ਦੀ ਮਹਾਰਤ ਸ਼ਬਦ ਨਾਲ ਜੁੜ ਕੇ ਪ੍ਰਾਪਤ ਕਰ ਲੈਣ پرانے زمانے کولو ہوں سی وہ اپنے آپ چلن لگ جاندے ہیں اور اس دا کیرتن سرون کرنے نال جنو تپ تک جا اج کل ٹی وی کہہ دیندے ہیں وہ بماری دی نبرتی بھی ہو جاندی ہے. ایک آرٹ سکھ لینا وکری گل ہے, نال گرو مہاراج دی بخشش لینی ایک وکرا تت ہے. سو ایسا سری راگ راگاں وچ سری راگ ہے, یہ ساسنگ جی پردھان شرومنی راگ ہے, اینو آرمبھ وچ رکھیا جڑا اینو گائن کر لے اُدے واسطے دوجے راگ گائن کرنے بڑے سوکھے ہیں. سد گرو گریب نواز تھن شری گرو نانک دیو جی مہاراج جی کرپالتا کرتے ہیں اپنی مبارک رسنا دوارا انہوں نے اپدیش آرام نام من بےدیا رمیا ہوا آرام ویاپک. آرام کا مطلب ہے ویاپک, ایک چیز پرچن ہوں ایک ویاپک ہوں, پرچن ہوں تھوڑے دیس ایک دیس ویاپک ہوں جڑی ساری کوئی ایسی جگہ ہی نہیں جتھے وہ ستا نہ ہوئے وہ ویاپک ہے. جتھے ممے نو سیاری پائی ہے ہندی دے لحاظ نال پاٹ بنتا ہے نامی. نامی کون ہے؟ پرماتما, جہد عام کسی پرکار کا کوئی روگ نہیں. وہ رمیا ہوا رام کا جڑا پوتر نام ہے وہ نامی پرماتما بکھیر کر دین والا ہے. جنہ نے اپنے من گرو کا نام جپ کے گرو کے چند کمر کے پیار بہلیا میں نے بن لیا ہے. جی میں کوئی چیز بن دئیے اس جگہ کو دوسری جگہ نہیں جا سکتی. جنہ نے اپنے من گرو کے شبد دوارا گرو مہاراج کے چرنا کے پیار بن لیا ہے, بھاو اکاگر کر لیا ہے,
اور کرے وچار
پھر انہوں واسطے اور وچار کرنے کی کوئی لوڑ ہی نہیں رہ جاتی. ابیبا جی نو بچے نو پیچھے لے جاؤ دوسرے راس وگنا نہ پائے. سو ست گرو گریب نواز کہندے وچار تو اسی واسطے کرنے نے کہ من اکاگر کیویں ہونا, من دیا ورتیاں, من دے پرنے, من دے وکار, من دے دوش, من دے اوگن کیویں تیاگنے, ایدے واسطے وچار کرنے ہیں. جن اپنے من نو گرو مہاراج دے دھیان وچ ہی استد کر لیا اکاگر کر لیا اُدے واسطے پھر اور کوئی وچار کرن دی لوڑ ہی نہیں رہ جاندی.
شبد سرت سکھ اپجے,
شبد سرت سرت نام ہوندا سننا, نرت میں نہیں ہوندا دیکھنا. تے جنہاں نے تے سرت کنن شروتر کہہ دیندے کنن نال ہی سنیا جاندا, کیونکہ سننے نال ساڈے اندر 75% گلاں جاندیاں. سب تو ود کان ساڈے اندر چیز زیادہ لے جاندے ہیں, تے 25% رسنا نا, 25% اکھانا, تے 5% کنانا, معاف کرنا رسنا, 70% کنانا, تے 25% نیتراں دوارا, تے 5% رسنا. سب تو بعد گرہیتا اندریا کان ہے. راگی سنگھ کئی سورمے سنگھ ہے وہ سن کے انی بانی کانٹ کر لیندے ہیں, شبد کیرتن کنی مہارت پراپت کر لیندے. کئی گیانی بھی مناکھے سنگھ دیکھے ہے, بڑی انہاں دی بدھی تیکھن ہے. انہاں نوں پرگیا چکشو کہندے وی بدھی روپی نیتر ہے انہاں دا, دو نیتر تا باندھے ہے پر انہاں دا بدھی روپی نیتر بڑا بلوان ہو جاندا. سو اس کر کے شبد جدوں کنا نہ گرو دا شبد سن دے ہیں, سورت نام برتی دا ہوئے, ਸੋ ਵਿਸ਼ੇਸ਼ ਕਰਕੇ ਗੁਰੂ ਦੇ ਪਿਆਰ ਵਿਚ ਜਦੋਂ ਆਪਣੇ ਆਪ ਨੂੰ ਰੰਗ ਲਿਆ ਤੇ ਫਿਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਕਿ ਸ਼ਬਦ ਸੁਰਤ ਸੋ ਖੂਬਜੈ। ਜਦੋਂ ਸੁਣੇ ਹੋਏ ਸ਼ਬਦ ਨੂੰ ਵਿਚਾਰ ਕਰਕੇ ਗ੍ਰਹਿਣ ਕਰਕੇ ਸ਼ਬਦ ਦੁਆਰਾ ਮਨ ਨੂੰ ਅਸਾਗਰ ਕਰਕੇ ਬੰਦਾ ਸਾਵਕਲਪ ਤੇ ਨਿਰਵਕਲਪ, ਸਾਵਕਲਪ ਹੁੰਦਾ ਉਦੋਂ ਇਹ ਤੁਰਨਾ ਕਿ ਨਾਲ ਸ਼ਬਦ ਦਾ ਜਪ ਵੀ ਹੋਵੇ ਤੇ ਇਕਾਗਰਤਾ ਦਾ ਯਤਨ ਵੀ ਹੋਵੇ ਤੇ ਸ਼ਬਦ ਜਪਦਿਆਂ ਜਪਦਿਆਂ ਉਦੋਂ ਤੱਕ ਸ਼ਬਦ ਜਪਣਾ ਜਦੋਂ ਤੱਕ ਸਾਰੇ ਤੁਰਨੇ ਪਹਿਲਾਂ ਸਥੂਲ ਭਾਵ ਚ ਹੁੰਦੇ ਆ ਤੇ ਸੂਖਮ ਇਹ ਹੌਲੀ ਹੌਲੀ ਬਿਲਕੁਲ ਖਤਮ ਹੋ ਜਾਂਦੇ। ਜਦੋਂ ਫਿਰ ਅਫੋਰ ਅਵਸਥਾ ਆ ਜਾਂਦੀ ਹੈ ਧਿਆਨ ਕੁਦਰਤੀ ਇਕਾਗਰ ਹੋ ਜਾਂਦਾ ਤੇ ਸਮਾਧੀ ਲੱਗ ਜਾਂਦੀ ਹੈ ਉਸ ਵੇਲੇ ਨਿਜਾਨੰਦ ਵਿਚ ਜਿਹੜੇ ਲੀਨ ਹੋ ਜਾਂਦਾ ਹੈ ਸੁਖ ਉਪਜੈ ਜਿਹੜਾ ਆਤਮਾ ਆਨੰਦ ਪੈਦਾ ਹੁੰਦਾ ਹੈ
ਸੁਖ ਸਾਰ।
ਫਿਰ ਪ੍ਰਭੂ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਰੰਗ ਲਿਆ ਉਹਨਾਂ ਨੂੰ ਸਾਰ ਜਿਹੜਾ ਸ੍ਰੇਸ਼ਟ ਸੁਖ ਹੈ ਨਾ ਆਤਮਾ ਗਿਆਨ ਦਾ ਤੇ ਸਾਰ ਜਿਵੇਂ ਲੋਹਾ ਹੁੰਦਾ 40 ਮਣ ਲੋਹਾ ਕੁੱਟੀਏ ਤੇ ਉਹਦੇ ਚੋਂ 5 ਮਣ ਲੋਹਾ ਕੁੱਟ ਕੁੱਟ ਕੇ ਕੱਢ ਲਈਏ ਉਹਨੂੰ ਸਾਰ ਲੋਹਾ ਕਹਿੰਦੇ ਨੇ। ਇਸ ਤਰ੍ਹਾਂ ਸਾਰ ਨਾਮ ਹੈ ਸਿਧਾਂਤ ਦਾ ਜਿਵੇਂ ਦੁੱਧ ਦਾ ਸਾਰ ਮੱਖਣ ਹੈ ਫੁੱਲਾਂ ਦਾ ਸਾਰ ਅਦਰ ਪਲੇਰ ਹੈ ਇਸ ਤਰ੍ਹਾਂ ਜਿੰਨੇ ਵੀ ਸਾਧਨ ਹੈ ਨਾ ਜਿੰਨੇ ਵੀ ਗਿਆਨ ਧਿਆਨ ਹੈ ਉਹਨਾਂ ਸਾਰਿਆਂ ਦਾ ਸਾਰ ਤੱਤ ਕੀ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ। ਸਾਡੇ ਜੀਵਨ ਦਾ ਸਾਰ ਕੀ ਹੈ ਮੁਕਤੀ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਅਭੇਦ ਹੋਣਾ। ਸਾਰ ਮੈਨੇ ਸ੍ਰੇਸ਼ਟ ਸੁੱਖਾਂ ਨੂੰ ਉਹਨਾਂ ਨੇ ਪ੍ਰਾਪਤ ਕਰ ਲੈਣਾ ਕੀਤਾ ਹੈ।
ਜਿਉ ਭਾਵੈ ਤਿਉ ਰਾਖ ਤੋਂ
ਅਰਦਾਸ ਹੈ ਕਿਉਂਕਿ ਬੰਦਾ ਪਰਿਸ਼ਾਰਥ ਵੀ ਕਰੇ ਤੇ ਨਾਲ ਪ੍ਰਾਰਥਨਾ ਵੀ ਕਰੇ। ਜਿਸ ਤਰ੍ਹਾਂ ਕਮਲਾ ਸੀ ਉਹ ਬੇੜੀ ਦੇ ਦੋ ਚੱਪੂ ਸੀ ਇੱਕ ਤੇ ਲਿਖਿਆ ਸੀ ਪ੍ਰਾਰਥਨਾ ਦੂਸਰੇ ਤੇ ਲਿਖਿਆ ਸੀ ਪੁਰਸ਼ਾਰਥ। ਹੁਣ ਕੱਲੀ ਪ੍ਰਾਰਥਨਾ ਕਰੇ ਤੇ ਚੱਪੂ ਲਾਵੇ ਨਾ ਇਹ ਵੀ ਬੇੜੀ ਕਿਵੇਂ ਚੱਲੇਗੀ ਤੇ ਕੱਲਾ ਪੁਰਸ਼ਾਰਥ ਕਰੇ ਅਰਦਾਸ ਨਾ ਕਰੇ ਫਿਰ ਵੀ ਸਫਲਤਾ ਨਹੀਂ। ਦੋਹਾਂ ਦੀ ਲੋੜ ਹੈ ਉਦਮ ਵੀ ਕਰਨਾ ਹੈ ਤੇ ਬੇਨਤੀ ਵੀ ਕਰਨੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਜਿਉ ਭਾਵੈ ਤਿਉ ਰਾਖ ਤੂੰ। ਇਹ ਮਹਾਰਾਜ ਜਿਵੇਂ ਵੀ ਆਪ ਜੀ ਨੂੰ ਪਾਉਂਦਾ ਸਾਡੇ ਕਰਮ ਤੇ ਕਲਯੁਗੀ ਜੀਵਾਂ ਦੀ ਜਾਨ ਆਪ ਕਿਰਪਾ ਕਰਕੇ ਜਿਵੇਂ ਕਿਵੇਂ ਵੀ ਸਾਨੂੰ ਬੁਰਾਈਆਂ ਤੋਂ ਰੱਖ ਲੈਣਾ ਕਰ।
ਮੈਂ ਹਰ ਨਾਮ ਆਧਾਰ
ਇਹ ਵਾਹਿਗੁਰੂ ਪਰਮੇਸ਼ਰ ਮੈਨੂੰ ਆਪ ਜੀ ਦੇ ਨਾਮ ਦਾ ਇੱਕ ਆਧਾਰ ਆਸਰਾ ਹੈ ਕਿਉਂਕਿ ਆਸਰਾ ਤਾਂ ਛੋਟੇ ਛੋਟੇ ਨਾਮਾਂ ਦਾ ਵੀ ਹੈ। ਹੁਣ ਤੁਸੀਂ ਕਿਸੇ ਵੇਲੇ ਕਿਸੇ ਮਿਨਿਸਟਰ ਦਾ ਨਾਮ ਲਓ ਤੇ ਅਫਸਰ ਤੁਹਾਡਾ ਕੰਮ ਕਰ ਦਿੰਦੇ ਤੇ ਨਗਰ ਵਿੱਚ ਤੁਹਾਡਾ ਮਾਤਾ ਪਿਤਾ ਪੁਰਖਿਆਤੀ ਵਾਲੇ ਪੁਰਖਿਆ ਜਾਂਦਾ ਤਾਂ ਪੜਦਾਦਾ ਰਿਸ਼ਤੇਦਾਰ ਉਹਨਾਂ ਦੇ ਨਾਮ ਨਾਲ ਵੀ ਕਾਫੀ ਕੰਮ ਹੋ ਜਾਂਦੇ। ਇਹ ਤਾਂ ਦੁਨਿਆਵੀ ਹੈ ਤੇ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਧਰਮ ਰਾਜਾ ਦੀ ਕਚਹਿਰੀ ਚ ਵੀ ਕੰਮ ਦਿੰਦਾ ਹੈ। ਗੱਜ ਕੇ ਬੋਲੋ ਨਾਮ ਦਾ ਜਿਹੜਾ ਡਿੱਗ ਡਿਆ ਇਹਦੇ ਦੁਆਰਾ ਅਸੀਂ ਸੰਸਾਰ ਦੀ ਯਾਤਰਾ ਜਿਹੜੀ ਹੈ ਪੂਰੀ ਕਰਨੀ ਹੈ। ਇਸ ਵਾਸਤੇ ਕਹਿੰਦੇ ਇਹ ਵਾਹਿਗੁਰੂ ਪਰਮੇਸ਼ਰ ਮੈਨੂੰ ਆਪ ਜੀ ਦੇ ਨਾਮ ਦਾ ਆਧਾਰ ਆਸਰਾ ਹੈ ਕਿਉਂਕਿ ਇਹਦੇ ਵਿੱਚ ਵੀ ਬੜੀ ਬਰਕਤ ਹੈ। ਇੱਕ ਇੱਥੇ ਹੀ ਤੁਹਾਡੇ ਸ਼ਾਇਦ ਦੇਸ਼ ਚ ਹੀ ਹੋਇਆ ਟੈਨੀਸਨ ਕੋਈ ਕਵੀ ਸੀ ਉਹ ਕਹਿੰਦਾ ਕਈ ਵਾਰੀ ਮੇਰਾ ਮਨ ਬੜਾ ਬੇਚੈਨ ਹੋ ਜਾਂਦਾ ਹੈ ਇਹ ਕਹਿੰਦਾ ਮੈਂ ਆਪਣਾ ਹੀ ਨਾਮ ਜਪਣ ਲੱਗ ਜਾਂਦਾ ਟੈਨੀਸਨ ਟੈਨੀਸਨ ਕਹਿੰਦੇ ਥੋੜੇ ਚਿਰ ਬਾਅਦ ਮਨ ਇਕਾਗਰ ਹੋ ਜਾਂਦਾ ਮੈਨੂੰ ਨੀਂਦ ਆ ਜਾਂਦੀ ਹੈ। ਜੇ ਮਨੁੱਖ ਦਾ ਆਪਣਾ ਨਾਮ ਜਪਣ ਨਹੀਂ ਕਾਫੀ ਸਕੂਨ ਮਿਲਦਾ ਤੇ ਪਰਮੇਸ਼ਰ ਦੇ ਨਾਮ ਵਿੱਚ ਫਿਰ ਕਿੱਡੀ ਵੱਡੀ ਬਰਕਤ ਹੋਏਗੀ। ਅੱਜ ਕੱਲ੍ਹ ਕਈ ਲੋਕ ਇਹ ਸ਼ੰਕਾ ਕਰ ਦਿੰਦੇ ਆ ਕਿ ਬਾਰ ਬਾਰ ਨਾਮ ਜਪਣ ਦਾ ਤੇ ਕੋਈ ਲਾਭ ਹੈ ਇਹਨਾਂ ਅੱਖਰਾਂ ਚ ਕੀ ਹੈ। ਹੁਣ ਦੇਖੋ ਅੱਖਰਾਂ ਚ ਬਹੁਤ ਕੁਝ ਹੈ ਦੁਨੀਆਂ ਦਾ ਸਾਰਾ ਲੈਣ ਦੇਣ ਅੱਖਰਾਂ ਨਾਲ ਚਲੇ ਜਾਂਦਾ ਤੇ ਉਹਨਾਂ ਜਿੰਨਾ ਗਿਆਨ ਧਿਆਨ ਕਰਦੇ ਆ ਇਹ ਵੀ ਅੱਖਰਾਂ ਦੁਆਰਾ ਹੀ ਆ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ, ਇਹਨਾਂ ਬਿਨਾਂ ਤਾਂ ਕੋਈ ਕੰਮ ਚੱਲਦਾ ਹੀ ਨੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਹੁਣ ਕਿਸੇ ਨੂੰ ਤੁਸੀਂ ਕੋਈ ਗਾਲੀ ਕੱਢਦੇ ਹੋ ਹੈ ਤੇ ਅੱਖਰੀ, ਪਰ ਸੁਣਨ ਵਾਲੇ ਦੀ ਟੈਂਬਰ ਵੱਧ ਜਾਏਗੀ, ਗੁੱਸਾ ਲੜਾਈ ਝਗੜਾ ਕਈ ਕੁਝ ਹੋ ਜਾਂਦਾ। ਜੇ ਉਹ ਬੁਰੇ ਅੱਖਰ ਬੋਲੇ ਹੋਏ ਬੰਦੇ ਦੇ ਮਨ ਤੇ ਪ੍ਰਭਾਵ ਪਾਉਂਦੇ, ਕਿਸੇ ਦੇ ਸਤਿਕਾਰ ਲਈ ਅੱਖਰ ਬੋਲੋ ਉਹਦਾ ਵੀ ਬੰਦੇ ਦੇ ਮਨ ਤੇ ਅਸਰ ਬੜਾ ਵੱਖਰਾ ਜਿਹਾ ਹੁੰਦਾ। ਤੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਅੱਖਰ ਆ ਫਿਰ ਇਹਨਾਂ ਦਾ ਕੋਈ ਪ੍ਰਭਾਵ ਨਹੀਂ, ਬਹੁਤ ਵੱਡਾ ਪ੍ਰਭਾਵ ਹੈ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ, ਉੱਥੇ ਤੇਰੀ ਰੱਖ ਅਗਨੀ ਉਧਰ ਮਾਰੇ, ਸੁਣ ਕੇ ਜਮਕੈ ਦੂਤ ਨਾਏ ਤੇਰਾ ਛੱਡ ਜਾ ਰਹੇ। ਤੇਰੇ ਨਾਮ ਰੂਪੀ ਅੱਖਰਾਂ ਦੀ ਇਤਨੀ ਵੱਡੀ ਬਰਕਤ ਹੈ ਕਿ ਮਹਾਰਾਜ ਮੈਨੂੰ ਆਪ ਜੀ ਦੇ ਨਾਮ ਦਾ ਆਧਾਰ ਆਸਰਾ ਹੈ।
ਮਨ ਰੇ ਸਾਚੀ ਖਸਮਰ ਜਾਏ,
ਸੰਬੋਧਨ ਕਰਕੇ ਕਿਰਪਾ ਕਰਦੇ ਹਨ। ਇਹ ਸ਼ਬਦ ਜ਼ਿਆਦਾ ਰਾਜਸਥਾਨੀ ਬੋਲੀ ਚ ਹੈ ਤੇ ਨੌਵੇਂ ਪਾਤਸ਼ਾਹ ਨੇ ਕਾਫ਼ੀ ਇਹ ਸ਼ਬਦ ਪ੍ਰਯੋਗ ਕੀਤਾ। ਦਸਮ ਗੁਰੂ ਜੀ ਨੇ ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸੁਣਿਆ ਕਰ ਸਮਝੋ, ਮਨ ਹੀ ਮਾਨੇ ਉਦਾਸਾ ਮੈਂ। ਰੇ ਦਾ ਮਤਲਬ ਹੇ ਮੇਰੇ ਮਨ, ਸਾਚੀ ਖਸਮ ਰਜਾਏ, ਜਿਹੜਾ ਖਸਮ ਸਾਰਿਆਂ ਦਾ ਮਾਲਕ ਹੈ ਉਹਦੀ ਰਜਾ ਆਗਿਆ ਸੱਚੀ ਹੈ, ਉਹਨੂੰ ਸੱਚ ਜਾਣ ਕੇ ਮੰਨਣਾ ਕਰ, ਉਹਦੇ ਤੇ ਕਦੀ ਵੀ ਕਿੰਤੂ ਪ੍ਰੰਤੂ ਨਾ ਕਰ।
ਜਿਨ ਤਨ ਮਨ ਸਾਜ ਸਿਗਾਰਿਆ,
ਜਿਹੜਾ ਤੇਰਾ ਤਨ ਸਰੀਰ ਹੈ ਇਹ ਤੈਂ ਆਪ ਥੋੜੀ ਬਣਾਇਆ, ਇਸ ਨੂੰ ਮਾਲਕ ਨੇ ਬਣਾਇਆ, ਪਰਮਾਤਮਾ ਨੇ ਬਣਾਇਆ, ਤੇਰੇ ਤਨ ਨੂੰ ਵੀ ਬਣਾਇਆ, ਇਹਦੇ ਵਿੱਚ ਮਨ ਵੀ ਰੱਖਿਆ। ਜੇ ਮਨ ਨਾ ਹੁੰਦਾ ਤੇ ਸੰਕਲਪ ਕਲਪ ਹੁੰਦੇ ਹੀ ਕਿਵੇਂ, ਇਹ ਤੂੰ ਬੁਰਨੇ ਤੋਂ ਬਿਨਾਂ ਕੋਈ ਵਿਹਾਰ ਹੀ ਨਹੀਂ ਸੀ ਕਰ ਸਕਦਾ। ਇਹ ਠੀਕ ਹੈ, ਮਾੜੇ ਸੰਕਲਪ ਨਹੀਂ ਕਰਨੇ ਚਾਹੀਦੇ, ਚੰਗਾ ਸੰਕਲਪ ਕਰਾਂਗੇ ਤੇ ਗੁਰਦੁਆਰੇ ਆਵਾਂਗੇ, ਅੰਮ੍ਰਿਤ ਛਕਾਂਗੇ, ਬਾਣੀ ਪੜਾਂਗੇ, ਨਾਮ ਜਪਾਂਗੇ, ਕਥਾ ਕੀਰਤਨ ਸੁਣਾਂਗੇ, ਸੇਵਾ ਸਿਮਰਨ, ਕੋਈ ਪਰਉਪਕਾਰ ਕੁਰਬਾਨੀ ਕਰਾਂਗੇ। ਤਨ ਵੀ ਬਣਾਇਆ, ਤਨ ਨੂੰ ਆਤਮਾ ਦੀ ਚੇਤਨ ਕਲਾ ਵੀ ਦਿੱਤੀ ਤੇ ਮਨ ਨੂੰ ਵੀ ਤੇ ਬਾਣੀ ਨੂੰ ਵੀ। ਇਹ ਜਿਹੜਾ ਤੇਰਾ ਤਨ ਸੀ ਤੇ ਮਨ ਸੀ, ਇਹਨੂੰ ਸਾਜਣ ਵਾਲਾ ਵੀ ਆਪ ਹੈ ਤੇ ਇਹਨੂੰ ਸਰੀਰ ਨੂੰ ਸ਼ਿੰਗਾਰਨ ਵਾਲਾ ਵੀ ਆਪ ਹੈ। ਤੇ ਜੇ ਮਨ ਵਿੱਚ ਸ਼ੁਭ ਗੁਣ ਆ ਜਾਣ ਤੇ ਮਨ ਸ਼ਿੰਗਾਰਿਆ ਜਾਏਗਾ, ਤੇ ਕਈ ਝੂਠਾ ਸ਼ਿੰਗਾਰ ਲਾਉਂਦੇ ਆ। ਰੱਬ ਨੂੰ ਤਾਂ ਬਾਅਦ ਕੋਈ ਕਿਸੇ ਨੂੰ ਸ਼ਿੰਗਾਰੇ ਹੀ ਨਹੀਂ ਸਕਦਾ। ਗੱਲ ਕੇਵਲ ਜਿਹੜੀ ਆਰਟੀਫਿਸ਼ਲ ਚੀਜ਼ ਹੈ ਬਣਾਉਂਦੀ ਉਹਦਾ ਤਾਂ ਕੋਈ ਖਾਸ ਮੁੱਲ ਨਹੀਂ ਹੁੰਦਾ, ਪਰ ਅਸੀਂ ਕਈ ਵਾਰੀ ਬਨੌਟੀ ਚੀਜ਼ਾਂ ਤੇ ਬੜਾ ਭਰੋਸਾ ਕਰਦੇ। ਪਰ ਪਸ਼ੂ ਪੰਛੀ ਦੇਖ ਲਓ ਹਾਲੇ ਵੀ ਅਸਲ ਦੇ ਪੁਜਾਰੀ ਹੈ, ਬੰਦਾ ਨਕਲ ਦਾ ਬਣ ਜਾਂਦਾ। ਤੁਸੀਂ ਆਪ ਬੋਲੇ ਇੱਥੇ ਵੀ ਰੱਖੇ ਆ ਕਾਗਜ਼ਾਂ ਦੇ ਜਾਂ ਪਲਾਸਟਿਕ ਦੇ ਆ, ਸੋਹਣੇ ਸੋਹਣੇ ਬਣਾ ਦਿਓ, ਭੌਰਾ ਇਹਨਾਂ ਤੇ ਕਦੀ ਨਹੀਂ ਬਹਿੰਦਾ। ਤੇ ਬੰਦਾ ਦੇਖ ਲਓ ਆਪਣੀ ਸਜਾਵਟ ਲਈ ਬਨੌਟੀ ਕੋਲ ਲਾ ਲਾ, ਫਿਰ ਫਰਜੀ ਦੁੱਧ ਦੀ ਨਦੀ ਬਣਾ ਦਿਓ, ਦੇਖ ਲਓ ਕਦੀ ਵੀ ਸੱਪ ਨਹੀਂ ਉਧਰ ਜਾਏਗਾ, ਹੈ ਤਾਂ ਜ਼ਹਿਰੀਲਾ ਜਾਨਵਰ, ਸਹੀ ਦੁੱਧ ਉਹ ਵੀ ਦੌੜ ਕੇ ਜਾਏਗਾ, ਉਹਨੂੰ ਵੀ ਪਤਾ ਨਾ। ਭੌਰਾ ਨਹੀਂ ਬਨੌਟੀ ਫੁੱਲਾਂ ਤੇ ਹੁੰਦਾ, ਪਰ ਮਨੁੱਖ ਜਿਹੜਾ ਉਹ ਬਨੌਟ ਵੱਲ ਲੜਾ ਜਾਂਦਾ। ਫਰਜੀ ਨਦੀ ਬਣਾ ਦਿਓ, ਮੱਛੀ ਜਾਏਗੀ ਉਧਰ ਕਦਾ ਆਪਣੇ। ਇਸੇ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਤੂੰ ਬਨੌਟ ਵੱਲ ਕਿਉਂ ਜਾਣਾ, ਤੂੰ ਅਸਲ ਦਾ ਪੁਜਾਰੀ ਬਣ, ਨਕਲ ਦਾ ਪੁਜਾਰੀ ਨਾ ਬਣ। ਤੇਰੇ ਤਨ ਨੂੰ ਤੇਰੇ ਮਨ ਨੂੰ ਸਾਜਣ ਵਾਲਾ ਤੇ ਸ਼ਿੰਗਾਰਨ ਵਾਲਾ, ਮਨ ਦਾ ਮਤਲਬ ਤੇਰੇ ਸੂਖਮ ਸਰੂਪ, ਡਾਕਟਰ ਸਰੀਰ ਹੈ, ਸਥੂਲ ਸਰੀਰ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਆਕਾਸ਼ ਵਾਯੂ ਅਗਨੀ ਜਲ ਧਰਤੀ, ਇਹਦੇ ਅੰਦਰ ਸੂਖਮ ਸਰੀਰ ਹੈ, ਪ੍ਰਾਣ ਪੰਜ ਪ੍ਰਾਣ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, 15 ਮਨ ਤੇ ਬੁੱਧ, ਇਹ 17 ਤੱਤਾਂ ਦਾ। ਇਹਦੇ ਅੰਦਰ ਇੱਕ ਕਾਰਨ ਸਰੀਰ ਹੈ ਜੋ ਸੁਸ਼ੁਪਤੀ ਕਾਲ ਵਿੱਚ ਹੁੰਦਾ ਤੇ ਸੂਖਮ ਸੁਪਨੇ ਵਿੱਚ ਜਾਗਰਤ ਅਪਰਤੱਖੀ ਹੈ, ਤੇ ਜਦੋਂ ਇਹ ਗਾੜੀ ਨੀਂਚ ਸੁੱਤਾ ਹੁੰਦਾ ਹੈ ਸੁਖੋਪਤੀ ਅਵਸਥਾ। ਇਹਨਾਂ ਦੇ ਅੰਦਰ ਫਿਰ ਪੰਜ ਕੋਸ਼ ਹੈ, ਅੰਨ ਮੈਂ ਮਨੋ ਮੈਂ ਪ੍ਰਾਣ ਮੈਂ ਵਿਗਿਆਨ ਮੈਂ ਆਨੰਦ ਮੈਂ ਆਦਿ। ਫਿਰ ਸਤੋ ਰਜੋ ਤਮੋ ਤਿੰਨ ਮਾਇਆ ਦੇ ਗੁਣ ਹੈ। ਹਾਂਜੀ, ਇਹਨਾਂ ਦੇ ਉੱਪਰ ਮਾਇਆ ਤੇ ਅਵਿਆਪਤ ਚੇਤਨ ਹੈ। ਸੋ ਇਸ ਕਰਕੇ ਕਹਿੰਦੇ ਹੈ ਕਿ ਵਾਹਿਗੁਰੂ ਪਰਮੇਸ਼ਰ ਹੈ, ਉਸ ਨੇ ਤੈਨੂੰ ਸਾਜਿਆ ਤੇ ਸੰਗਾਰਿਆ ਵੀ ਹੈ।
ਇਸ ਸਿਰਤੀ ਲਿਵ ਲਾਏ,
ਉਹਨੂੰ ਤੂੰ ਛੱਡ ਦਿੱਤਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਅਮਰ ਹੁਕਮ ਵਰਤਾ ਦਿੱਤਾ, ਮਾਇਆ ਨੇ ਲਿਵ ਤੋੜ ਦਿੱਤੀ। ਮਾਇਆ ਜਿਹੜੀ ਹੈ ਬੰਦਗੀ ਲਿਵ ਤੋੜ ਦਿੰਦੀ ਹੈ। ਪਰ ਸਾਧ ਸੰਗਤ ਜੀ ਕਹਿੰਦੇ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰ ਜਿਸ ਨੇ ਤੈਨੂੰ ਇਹ ਮਾਨਸ ਦੇਹ ਦੀ ਬਖਸ਼ਿਸ਼ ਕੀਤੀ ਹੈ। ਕਈਆਂ ਨੂੰ ਨੇਤਰ ਨਹੀਂ ਮਿਲੇ, ਕਈਆਂ ਨੂੰ ਸੁਣਨ ਦੀ ਸ਼ਕਤੀ ਨਹੀਂ ਮਿਲੀ, ਬੋਲੇ ਹੈ ਕਈ ਗੁੰਗੇ ਹੈ, ਕਈਆਂ ਨੂੰ ਹੱਥ ਪੈਰੇ ਨਹੀਂ ਮਿਲੇ, ਕਈਆਂ ਨੂੰ ਮਿਲੇ ਡੁੱਡੇ ਪਿੰਗਲੇ ਹੈ, ਸਰੀਰ ਕੋਹੜੀ ਹੈ। ਤੈਨੂੰ ਤਾਂ ਸਾਰੀ ਤਰ੍ਹਾਂ ਹੀ ਸਾਰਾ ਕੁਛ ਹੀ ਸਹੀ ਮਿਲਿਆ ਹੈ, ਤੇ ਫਿਰ ਦੇਖ ਲਓ ਸਪੇਅਰ ਪਾਰਟ ਵੀ ਨਾਲ ਹੀ ਹੈ, ਫਰੇ ਵੀ ਦੋ ਦੋ, ਹੱਥ ਵੀ ਦੋ ਦੋ, ਪੈਰ ਵੀ, ਅੱਖਾਂ ਵੀ ਦੋ ਦੋ, ਕਿ ਦੇਖ ਕੋਈ ਡਿਫੈਕਟ ਹੋ ਜਾਏ ਦੁਆ ਕੰਮ ਕਰੀ ਜਾਂਦਾ। ਜਦ ਕੇਵਲ ਇਸ ਕਰਕੇ ਉਹ ਜਿਹੜਾ ਐਸਾ ਵਾਹਿਗੁਰੂ ਉਹਦੇ ਸਿਰ ਤਹਿਤ ਆਪਣੀ ਲਿਵ ਵਿਅਕਤੀ ਨੂੰ ਲਾਉਣਾ ਕਰ, ਵਿਸਰਾਮ ਦੇ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਦੇ ਭਲੇ ਵਾਸਤੇ ਕਿਰਪਾਲਤਾ ਕਰਦੇ ਹਨ।
ਤਨ ਬੈਸੰਤਰ ਹੋਮੀ ਹੈ,
ਇਹ ਤਨ ਜਿਹੜਾ ਸਰੀਰ ਹੈ ਬੈਸੰਤਰ ਅੱਗ ਵਿੱਚ ਛੋਟਾ ਛੋਟਾ ਕੱਟ ਕੇ ਹੋਮੀ ਇਹਦਾ ਹਵਨ ਵੀ ਕਰ ਦੇਈਏ, ਕੋਈ ਇਤਨਾ ਵੱਡਾ ਵੀ ਆਪਣੇ ਆਪ ਨੂੰ ਕੁਰਬਾਨੀ ਵਾਲਾ ਪਾਉਣਾ ਕਰੇ।
ਇੱਕ ਰੱਤੀ ਤੋਲ ਕਟਾਏ,
ਇੱਕ ਰੱਤੀ ਰੱਤੀ ਤੋਲ ਕੇ ਕਟਾ ਦੇਵੇ, ਭਾਵ ਆਪਣਾ ਆਪ ਅੱਗ ਵਿੱਚ ਹੋਮ ਕਰ ਦੇਣਾ ਕਰੇ।
ਤਨ ਮਨ ਸਮਲਾ ਜੇ ਕਰੇ,
ਤਨ ਤੇ ਮਨ ਨੂੰ ਸਮਦਾ ਲੱਕੜਾ ਐ ਬਣਾ ਕੇ ਵਿਚੇ ਹੀ ਸਾੜ ਦੇਣਾ ਕਰੇ।
ਅਗਨ ਜਲਾਏ,
ਆਪਣੇ ਆਪ ਨੂੰ ਅੱਗ ਦੇ ਵਿੱਚ ਸਾੜ ਦੇਵੇ, ਭਾਵ ਕਿੰਨੀ ਵੀ ਅਵਸਥਾ ਬਣ ਜਾਏ, ਪਰੰਤੂ ਹਜ਼ੂਰ ਦੱਸਦੇ ਹਨ
ਹਰ ਨਾਮੈ ਤੁਲ ਨਾ ਪੁੱਜੇ,
ਕਿਉਂਕਿ ਬਾਣੀ ਕਿਹਾ ਨਾ ਕਿ ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਮਦਰ। ਇਹਨਾਂ ਚ ਸਭ ਤੋਂ ਵੱਡੀ ਕਿਰਿਆ ਹੈਗੀ ਨੋਚਣ ਦੀ। ਨੋਚਣ ਦਾ ਮਤਲਬ ਇਹ ਕੀ ਕਰਦੇ ਆ, ਭਰੀਆਂ ਹੱਥ ਸੁਆਹ ਜੀ, ਸੁਆਹ ਦੇ ਨਾਲ ਹੱਥ ਜਿਹੜੇ ਹੈ ਉਹ ਲਵੇੜ ਲੈਂਦੇ ਆ, ਫਿਰ ਉਹ ਕੋਲ ਇੰਨੇ ਗੋਹਾਂ ਦੀ ਸੁਆਹ ਰੱਖਦੇ ਆ ਛਾਣ ਕਰਕੇ, ਤੇ ਜਦੋਂ ਕਿਸੇ ਨੂੰ ਚੇਲਾ ਮੁੰਨਦੇ ਆ ਉਹਦੇ ਬਾਲਾਂ ਨੂੰ ਨੋਚਦੇ ਆ, ਭਾਵ ਫੁੱਟਦੇ ਆ, ਉਹ ਜਿੱਥੋਂ ਫੁੱਟਦੇ ਆ ਥੋੜੀ ਥੋੜੀ ਸੁਆਹ ਨਾਲ ਰੱਖ ਦਿੰਦੇ ਆ, ਤੇ ਨਾਲ ਹੀ ਜੇ ਮਾੜਾ ਮੋਟਾ ਖੂਨ ਖਾਨ ਨਿਕਲੇ ਤੇ ਪਹਿਲਾਂ ਇਸ਼ਤਿਹਾਰਾਂ ਚ ਦਿੰਦੇ ਆ, ਬੜਾ ਢੋਲ ਵਜਾਉਂਦੇ ਆ ਤੇ ਪਬਲਿਕ ਬੜੀ ਇਕੱਠੀ ਕਰਦੇ ਆ, ਤੇ ਲੋਕ ਦੇਖਦੇ ਲੈਵੇ ਤਾਂ ਬੜੀ ਕਰਵਾਉਂਦੇ ਆ, ਦੁੱਖ ਹੀ ਨਹੀਂ ਮੰਨਦੇ, ਤੇ ਜੇ ਕੇਸ ਹੀ ਪੁੱਟਣੇ ਆ ਤੇ ਕੱਲੇ ਬਹਿ ਕੇ ਜਿੱਥੇ ਮਰਜ਼ੀ ਪੁੱਟ ਲੈਣ, ਪਰ ਮਨ ਵਿੱਚ ਮਾਣ ਦੀ ਵਿਛਾ ਗੱਲ ਕੇ ਬੋਲੋ, ਇਹ ਚੀਜ਼ਾਂ ਨਿਕਲਦੀਆਂ ਨੀ ਮਨ ਚੋਂ। ਮਹਾਰਾਜ ਕਹਿੰਦੇ ਆ ਕਿ ਭਾਈ ਹਰ ਨਾਮ ਮੈਂ ਤੁਲ ਨਾ ਪੁੱਜੇ ਹੀ, ਭਾਵੇਂ ਉਹ ਜਿਹਾ ਕਿੰਨੇ ਵੀ ਕਰਮ ਕਰ ਲਓ। ਆਹ ਜਿਹੜਾ ਸ਼ਬਦ ਆ ਉਸ ਤੋਂ ਕੋਈ ਸਾਰੇ ਹੀ ਗੱਲਾਂ ਲਿਖ ਦਿੱਤੀਆਂ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗ ਮਸਾਹ ਦੇ ਪੰਜ ਜਣਾਂ ਤੋਂ ਸੰਗ ਨਾ ਛੁਟਕਿਓ, ਅਦਕ ਆਮ ਬੁੱਧ ਵਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ। ਇਹ ਸਾਰਾ ਸ਼ਬਦ ਬਾਅਦ ਚ ਲੈਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਹਰ ਨਾਮ ਮੈਂ ਫੁੱਲ ਨਾ ਪੁੱਜੇ, ਜਿਹੜੇ ਹਰੀ ਦੇ ਨਾਮ ਦੀ ਕਮਾਈ ਕਰਦੇ ਨਾ, ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਫੋਕਟ ਕਰਮ ਆ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ।
ਜੇ ਲੱਖ ਕੋਟੀ ਕਰਮ ਕਮਾਏ,
ਕਹਿੰਦੇ ਐਵੀ ਦੋ ਚਾਰ ਦਸ ਪੰਜਾਂ ਦੀ ਗਿਣਤੀ ਨਹੀਂ, ਸੈਂਕੜਿਆਂ ਦੀ, ਹਜ਼ਾਰਾਂ ਦੀ, ਲੱਖਾਂ ਤੇ ਕਰੋੜਾਂ ਕਰਮ ਜਿਹੜੇ ਉਹ ਵੀ ਪਖੰਡ ਸਹਿਤ ਕਮਾ ਲੈ ਜਾਣ।
ਅਰਧ ਸਰੀਰ ਕਟਾਈ ਹੈ,
ਅੱਧਾ ਸਰੀਰ ਆਰੇ ਨਾ ਚਰਾ ਦੇਈਏ, ਇਹ ਵੀ ਘਟਾ ਲੈਣਾ ਕਰੀਏ।
ਸਿਰ ਕਰਵਤ ਤਰਾਏ
ਜਾਂ ਸਾਧ ਸੰਗ ਜੀ ਸਿਰ ਤੇ ਕਲਵੱਤਾ ਰਾਰਾ। ਇਹ ਜਿਹੜੇ ਪੰਡਿਤ ਲੋਕ ਸੀ ਇਹਨੇ ਕਾਸ਼ੀ ਦੇ ਵਿੱਚ ਇੱਕ ਆਰਾ ਸਥਾਪਿਤ ਕੀਤਾ ਸੀ, ਉਹਦਾ ਨਾਂ ਸੀ ਰੱਖਿਆ ਕਲਵੱਤਾ ਰਾਰਾ। ਤੇ ਜਿਹੜੇ ਸਾਧ ਸਿੰਘ ਰਾਜੇ ਲੋਕ ਸੀ ਇਹ ਇਸ ਤਰ੍ਹਾਂ ਦਾ ਵਿਚਾਰ ਬਣਾਇਆ ਕਿ ਜੇ ਤੁਸੀਂ ਕਲਵੱਤਾ ਰਾਜੇ ਨਾਲ ਆਪਣੇ ਆਪ ਨੂੰ ਚਰਾ ਲਓਗੇ ਤੇ ਸਾਨੂੰ ਸਾਰਾ ਕੁਝ ਦਾਨ ਕਰ ਦਿਓਗੇ, ਤੁਹਾਡੇ ਵਾਸਤੇ ਸਵਰਗ ਦਾ ਬੂਹਾ ਖੁੱਲ ਜਾਏਗਾ। ਇੱਥੇ ਦੇ ਰਾਜ ਨਾਲ ਤ੍ਰਿਪਤੀ ਨਾ ਹੋਈ, ਸਵਰਗ ਦੇ ਰਾਜ ਦੀ ਇੱਛਾ ਵਿੱਚ ਉਹ ਭੁੱਖ ਨਾ ਮਿਟੀ ਤੇ ਆਪਣੇ ਆਪ ਨੂੰ ਕਲਵੱਤਾ ਰਾਜੇ ਨਾਲ ਚਰਾ ਲੈਂਦੇ ਸੀ। ਇਹ ਅੰਗਰੇਜ਼ਾਂ ਨੇ ਜਾ ਕੇ ਪੁੱਟਿਆ, ਗੱਜ ਕੇ ਬੋਲੋ ਦੁਆਰਕਾ ਛਾਪੇ ਲਾਉਂਦੇ ਸੀ, ਠੱਪਾ ਜਿਹਾ ਅੱਗ ਚ ਗਰਮ ਕਰ ਲੈਣਾ ਫੇਰ ਉਹਦਾ ਨਿਸ਼ਾਨ ਲਾ ਲੈਣਾ। ਤੇ ਜਿਵੇਂ ਆਪਣੇ ਇੰਡੀਆ ਚ ਉਹ ਆਸਾਨ ਹੁੰਦੇ ਆ ਨਾ, ਗੌਰਮੈਂਟ ਨੇ ਉਹਨਾਂ ਦੇ ਠੱਪਾ ਲਾਇਆ ਹੁੰਦਾ ਵੀ ਇਹਨੂੰ ਕੋਈ ਵਰਛਾ ਨਾ ਮਾਰੇ, ਡੰਡਾ ਨਾ ਮਾਰੇ। ਸੋ ਇਸੇ ਤਰ੍ਹਾਂ ਇਹ ਠੱਪਾ ਲਾ ਹੁੰਦੇ ਸੀ, ਉਹਨੂੰ ਦੁਆਰਕਾ ਛਾਪਾ ਕਹਿੰਦੇ ਸੀ। ਤੇ ਇਸ ਤਰ੍ਹਾਂ ਦੇ ਕੰਮ ਕਰਨੇ ਦੇ ਨਾਲ ਵੀ ਕੋਈ ਪ੍ਰਾਪਤੀ ਨੀ ਮਹਾਰਾਜ ਕਹਿੰਦੇ ਹੁੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਸਿਰ ਤੇ ਕਲਵੱਤਰ ਆਰਾ ਧਰਾ ਕੇ ਸਾਰਾ ਕੁਝ ਦਾਨ ਕਰ ਦੇਵੇ, ਇਹਨਾਂ ਗੱਲਾਂ ਨਾਲ ਸਵਰਗ ਬਪੁੰਡ ਨਹੀਂ ਮਿਲਦੇ ਹਨ।
ਤਨ ਹੈ ਮੰਚਲ ਗਾਲੀ ਹੈ,
ਜਿਵੇਂ ਪਾਂਡਵ ਉਹ ਕਹਿੰਦੇ ਜੀ ਹੁਣ ਕਲਯੁਗ ਆ ਗਿਆ, ਚਲੀਏ ਜੀ, ਉਹ ਹਿਮਾਚਲ ਵੱਲ ਚਲੇ ਗਏ। ਤੇ ਉਹ ਇਤਿਹਾਸ ਵਿੱਚ ਦੱਸਿਆ ਕਿ ਉਹ ਬਰਫ ਜ਼ਿਆਦਾ ਸੀ ਪਿੱਛੇ, ਸ਼ਾਇਦ ਇੱਥੇ ਵੀ ਟੈਲੀਵਿਜ਼ਨ ਆਇਆ ਹੋਵੇ। ਉੱਥੇ ਦੱਸਿਆ ਕਿ ਉਹ ਟੈਲੀਵਿਜ਼ਨ ਵਾਲੇ ਹੇਮਕੁੰਟ ਲੰਘ ਕੇ ਅੱਗੇ ਚਲੇ ਗਏ। ਉੱਥੇ ਇੱਕ ਬੀਬੀ ਰਹਿੰਦੀ ਹੈ, ਭਜਨ ਕਰਦੀ ਹੈ ਤੇ ਦੋ ਕੁੱਤੇ ਹੈ। ਉੱਥੇ ਉਹ ਪੌੜੀਆਂ ਆ ਤੇ ਉਹ ਦੱਸਿਆ ਕਿ ਜਦੋਂ ਜਿਹੜੇ ਸਵਰਗ ਨੂੰ ਗਿਆ ਇਸ ਰਸਤੇ ਗਿਆ, ਇਹ ਉੱਥੇ ਅਖਬਾਰ ਚ ਵੀ ਆਇਆ ਸੀ ਤੇ ਟੈਲੀਵਿਜ਼ਨ ਚ ਵੀ ਉਹਨੇ ਦਿੱਤਾ ਕਿ ਇਸ ਰਸਤੇ ਗਿਆ, ਇਸ ਤਰ੍ਹਾਂ ਕਿਆਸ ਕੀਤਾ। ਸੋ ਕਹਿਣ ਤੋਂ ਭਾਵ ਸਾਧ ਸੰਗ ਜੀ ਫਿਰ ਉਹ ਚਲੇ ਗਏ। ਪਹਿਲਾਂ ਦੱਸਦੇ ਦ੍ਰੋਪਦੀ ਡਿੱਗ ਪਈ, ਯੁਧਿਸ਼ਠਰ ਨੂੰ ਭੀਮ ਸੈਨ ਨੇ ਪੁੱਛਿਆ ਮਹਾਰਾਜ ਇਹ ਪਤੀ ਵਰਤਾ ਕਿਉਂ ਡਿੱਗ ਪਈ। ਕਹਿੰਦੇ ਜਿਹੜੇ ਲੰਗਰ ਵਰਤਾਉਂਦੀ ਸੀ ਅਰਜਣੀ ਦਾ ਪਤੀ ਸੀ, ਉਹਨੂੰ ਛਾਂਡਾ ਵਧੇਰੇ ਪਾਉਂਦੀ ਸੀ ਤੇ ਦੋਇਆਂ ਨਾਲ ਵਿਤਕਰਾ ਕਰਦੀ ਸੀ, ਤੇ ਲੰਗਰ ਜਿਹੜਾ ਵਿਤਕਰਾ ਕਰਦਾ ਉਹਦੇ ਵਾਸਤੇ ਐਸਾ ਹੁੰਦਾ। ਫਿਰ ਨੂਬਲ ਸ਼ਾਹ ਦੇ ਇੱਕ ਘੋੜਿਆਂ ਦੀ ਵਿਦਿਆ ਦਾ ਇੱਕ ਜੋਤਸ਼ੀ, ਇਹਨਾਂ ਦੋਵਾਂ ਨੇ ਆਪਣੀ ਵਿਦਿਆ ਦਾ ਦਾਨ ਨਹੀਂ ਦਿੱਤਾ। ਜਿਹੜਾ ਵਿਦਿਆ ਦਾ ਦਾਨ ਨਹੀਂ ਦੇਣਾ ਇਹ ਵੀ ਬੜਾ ਪਾਪ ਹੁੰਦਾ। ਗਾਂ ਵਿਦਿਆ ਜ਼ਰੂਰ ਦੇਣੀ ਚਾਹੀਦੀ ਹੈ ਜਿੰਨੀ ਕਿਸੇ ਕੋਲ ਹੋਵੇ, ਦਾਨ ਤੇ ਬੇਅੰਤ ਹੈ, ਪਰ ਵਿਦਿਆ ਦੇ ਸਮਾਨ ਕੋਈ ਦਾਨ ਨਹੀਂ। ਗਿਆਨ ਸਾਹਮਣੇ ਦਾਨ ਬਹੁਤ ਵੱਡਾ ਦਾਨ ਹੈ। ਸੋ ਫਿਰ ਅਰਜਨ ਅਗੇ ਜੀ ਨੂੰ ਹੰਕਾਰ ਸੀ ਕਿ ਮੇਰੇ ਵਰਗਾ ਤੀਰ ਅੰਦਾਜ਼ ਕੋਈ ਨਹੀਂ। ਭੀਮ ਸੈਨ ਨੂੰ ਫਿਰ ਪੁੱਛਿਆ ਨਾ, ਫਿਰ ਉਹ ਦੱਸਦੇ ਜੀ ਉਹਦੇ ਨਾਮ ਉਹਦਾ ਕੁੱਤਾ ਗਿਆ, ਇਸ ਤਰ੍ਹਾਂ ਦੀ ਕੋਈ ਕਹਾਣੀ ਸੁਣਾਉਂਦੇ ਆ। ਸੋ ਕਹਿਣ ਤੋਂ ਭਾਵ ਜਿਵੇਂ ਹੁਣ ਹਿਮਾਚਲ ਚ ਉਹ ਗਲ ਗਏ, ਤਨ ਹਿਮਾਚਲ ਚ ਵੀ ਗਾਲ ਲੈ ਜਾਣ, ਤੇ ਅੰਚਲ ਨਾਮ ਪਹਾੜ ਦਾ ਤਾਂ ਹੇਮ ਨਾਮ ਬਰਫ ਦਾ, ਉੱਥੇ ਵੀ ਆਪਣੇ ਆਪ ਨੂੰ ਗਲਾ ਲਿਆ ਜਾਏ।
ਵੀ ਮਨ ਤੇ ਰੋਗ ਨਾ ਜਾਏ,
ਪਰ ਮਨ ਵਿੱਚੋਂ ਜਿਹੜਾ ਅਹੰਕਾਰ ਦਾ ਰੋਗ ਉਹ ਨਹੀਂ ਜਾਂਦਾ। ਜਿਹੜੀ ਅੰਦਰਲੀ ਆ ਗਿਆ ਨਾ ਉਹ ਬਰਫ ਚ ਵੀ ਨਹੀਂ ਬੁਝਦੀ। ਚੰਦਨ ਚੰਦਨ ਸਰਦਰੋ ਤੰਬੂਲ ਨਾ ਮਿਟੇ ਕਾਮ, ਸੀਤਲ ਸੀ ਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦੇ ਨਾਮ ਨਾਲ ਸ਼ਾਂਤੀ ਆਉਂਦੀ ਹੈ। ਇਹ ਦੁਨੀਆਂ ਤਾਂ ਆਤਿਸ਼ ਦੀ ਨਹੀਂ ਖੁਨਕ ਨਾਮ ਖਦਾਇਆ ਹੀ ਆ। ਇਸ ਕਰਕੇ ਗੁਰੂ ਪਿਆਰੇ ਕਹਿੰਦੇ ਮਨ ਤੋਂ ਹਉਮੈ ਹੰਕਾਰ ਦੇ ਰੋਗ ਨਹੀਂ ਜਾਂਦੇ ਹਨ।
ਹਰ ਨਾਮੈ ਤੁਲ ਨਾ ਪੁੱਜੈ,
ਹਰੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਦੁਨੀਆਂ ਦੀ ਕੋਈ ਚੀਜ਼ ਨਹੀਂ ਪੁੱਜ ਸਕਦੀ, ਪਹੁੰਚ ਸਕਦੀ। ਕਹਿੰਦੇ ਭਗਤ ਨਾਮਦੇਵ ਜੀ ਰਹਿੰਦੇ ਸਨ ਤੇ ਉੱਥੇ ਇੱਕ ਸ਼ਾਹੂਕਾਰ ਸੀ ਬਹੁਤ ਵੱਡਾ, ਉਹ ਸੋਨੇ ਦਾ ਦਾਨ ਕਰਨ ਲੱਗ ਪਿਆ। ਸਾਰੇ ਆਏ ਨਾਮਦੇਵ ਜੀ ਤੇ ਸੰਤੁਸ਼ਟ ਸਨ ਬੰਦਗੀ ਦੇ ਪ੍ਰਤਾਪ ਨਾਲ। ਕਹਿੰਦੇ ਕੋਈ ਰਹਿਤ ਨਹੀਂ ਗਿਆ ਕਿ ਨਾਮਾ ਨਹੀਂ ਆਇਆ। ਕਹਿੰਦੇ ਉਹਨੂੰ ਬੁਲਾਓ, ਗਰੀਬ ਹੈ, ਗਰੀਬ ਘਰ ਜਨਮ ਹੋਇਆ, ਉਹ ਕਿਉਂ ਰਹਿ ਗਿਆ, ਦਾਨ ਲੈ ਲਵੇ। ਹੁਣ ਸੁਨੇਹਾ ਭੇਜਿਆ, ਉਹ ਆਏ ਨਾ, ਫਿਰ ਉਹ ਆਪ ਆ ਗਿਆ। ਤੇ ਕਈ ਮਾਨੀ ਬੰਦੇ ਹੁੰਦੇ ਆ, ਉਹ ਬਹੁਤਾ ਸਤਿਕਾਰ ਚਾਹੁੰਦੇ ਆ। ਕਹਿੰਦੇ ਮਹਾਰਾਜ ਤੁਸੀਂ ਵੀ ਦਾਨ ਲਓ। ਕਹਿੰਦੇ ਭਾਈ ਸੰਤੁਸ਼ਟ ਆ, ਸਾਨੂੰ ਇੱਛਾ ਨਹੀਂ ਨਾ ਹਟਿਆ, ਉਹਨੇ ਕਾਗਜ਼ ਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਤਾ। ਕਹਿੰਦੇ ਲੈ ਦੇ ਬਰਾਬਰ ਲੈ ਦੇ। ਕਹਿੰਦੇ ਭਗਤ ਜੀ ਕਿਉਂ ਤੁਸੀਂ ਮਸ਼ਕਰੀਆਂ ਕਰਦੇ ਹੈ, ਸੌਦਾ ਦਿੰਦਾ ਲਿਫਾਫੇ ਨੂੰ ਅਗਲਾ ਵੀ ਥੋੜੀ ਤੋਲਦਾ, ਉਹ ਤਾਂ ਉਵੇਂ ਹੁੰਦਾ, ਕਾਗਜ਼ ਦਾ ਕੀ ਭਾਰ ਹੋਊ। ਕਹਿੰਦੇ ਇਹ ਗੱਲ ਛੱਡ ਤੂੰ ਇਹਦੇ ਬਰਾਬਰ। ਉਹ ਜਿਲੇ ਲੱਗੇ ਤੇ ਹੁਣ ਨਾਮ ਦੀ ਬਰਕਤ ਤੇ ਬਹੁਤ ਵੱਡੀ ਹੈ, ਸਾਧ ਸੰਗਤ ਜੀ ਉਹ ਸੋਨਾ ਜਿੰਨਾ ਸੀ ਤੁਲ ਗਿਆ ਤੇ ਦੋਵਾਂ ਤੋਂ ਆਧਾਰਾ ਲੈ ਲਿਆ, ਪਰ ਹਿਲਦਾ ਨੀ। ਕਹਿੰਦੇ ਹਾਲੇ ਦਾ ਪਰਮੇਸ਼ਰ ਦੇ ਨਾਂ ਦਾ ਅੱਧਾ ਅੱਖਰ ਹੀ ਲੈ ਗਿਆ, ਇਚ ਤਾਂ ਤਿੰਨ ਲੋਕ ਵੀ ਹੌਲੇ ਹੋ ਜਾਂਦੇ। ਉੱਥੇ ਵੇਖਿਆ ਕਾਂਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਪਹੁੰਚ ਸਕਦੀ।
ਸਭ ਡਿੱਠੇ ਠੋਕ ਵਜਾਏ
ਤੇ ਸਾਰੇ ਕਰਮ ਕਾਂਡ ਜਿੰਨੇ ਠੋਕ ਵਜਾ ਕੇ ਭਰੀ ਪ੍ਰਕਾਰ ਪਰਖ ਨਿਰ ਕੇ ਦੇਖੇ ਹਨ।
ਕੰਚਨ ਕੇ ਕੋਟ ਦਤ ਕਰੀ,
ਕੰਚਨ ਸੋਨੇ ਦੇ ਕਿਲੇ ਬਣਾਉਣ ਵਿੱਚ ਉਹਨਾਂ ਦਾ ਦਾਨ ਕਰ ਦੇਣਾ ਕਰੇ।
ਹੈਵਰ ਦਾਨ
ਬਹੁਤ ਹੀ ਹੈ ਘੋੜੇ ਬਾਰ ਜਿਹੜੇ ਸ੍ਰੇਸ਼ਟ ਹੈ ਉਹਨਾਂ ਦਾ ਵੀ ਦਾਨ ਕਰੇ, ਤੇ ਗੈਵਰ ਗੈਵ ਮੈਨੇ ਹਾਥੀ, ਬਾਰ ਜਿਹੜੇ ਸ੍ਰੇਸ਼ਟ ਉਹਨਾਂ ਦਾ ਵੀ ਦਾਨ ਦੱਤ ਦੇਣਾ ਕਰੇ।
ਭੂਮ ਦਾਨ ਗਊਆਂ ਘਰੀ,
ਭੂਮੀ ਦਾ ਦਾਨ, ਅੰਨ ਦਾ ਦਾਨ ਹੈ, ਕੱਪੜਿਆਂ ਦਾ ਦਾਨ ਹੈ, ਸੋਨੇ ਦਾ ਦਾਨ ਹੈ, ਕੰਨਿਆਂ ਦਾਨ, ਮਾਂ ਕਲਿਆਣ ਕਈ ਕਹਿੰਦੇ ਹੈ। ਇੱਕ ਗਾਂਧੀ ਦਾ ਚੇਲਾ ਹੁੰਦਾ ਸੀ ਬ੍ਰਹਮਾ ਭਾਵੇ, ਉਹ ਬਤੀਜੇ ਕਰਕੇ ਆਖਦਾ ਸੀ। ਇੱਕ ਵਾਰੀ ਮੈਂ ਪੜ੍ਹਦਾ ਸੀ ਤੇ ਉੱਥੇ ਸਾਡੇ ਵੀ ਸਕੂਲ ਚ ਆਇਆ ਸੀ, ਉਹ ਕਹਿੰਦਾ ਸੀ ਬਾਕੀ ਦਾਨ ਸਾਰਿਆਂ ਨੇ ਕੀਤੇ ਆ, ਭੂਮੀ ਦਾ ਦਾਨ ਨੀ ਕਿਸੇ ਨੇ ਕੀਤਾ, ਮੈਂ ਭੂਮੀ ਦਾ ਦਾਨ ਕਰਦਾ, ਇਸ ਕਰਕੇ ਭੂਮੀ ਦਾ ਦਾਤਾ ਬਣ ਜਾ, ਭੂਮੀ ਦਾ ਦਾਨ ਵੀ ਕਰ ਲੈਣਾ ਕਰੇ। ਗਊਆ ਘਣੀ ਘਣੀ ਮੈਨੇ ਬਹੁਤ ਗਊਆਂ ਸਿੰਘਾਂ ਤੇ ਸੋਨੇ ਦੀਆਂ ਟੋਪੀਆਂ ਚੜਾ ਕੇ ਦਾਨ ਕਰ ਦੇਵੇ।
ਅੰਤਰ ਗਰਬ ਗੁਮਾਨ,
ਸਾਰੀਆਂ ਗੱਲਾਂ ਕਰਨਾ ਕਈ ਵਾਰੀ ਅੰਤਰ ਆਤਮੇ ਗਰਬ ਗੁਮਾਨ ਫਿਰ ਹੰਕਾਰ ਤੇ ਉਹਦਾ ਮਾਣ ਪੈਦਾ ਹੋ ਜਾਂਦਾ। ਤੀਰਥ ਵਰ ਕਰ ਦਾਨ ਕਰ, ਮਨ ਮੈਂ ਧਰਿਆ ਗੁਮਾਨ, ਨਾਨਕ ਨਿਰਭਰ ਜਾ ਕੇ ਜਿਉਂ ਕੁੰਚਰ ਸਨਾਨ। ਜਿਵੇਂ ਹੁਣ ਆਰਤੀ ਨੂੰ ਚੰਗੀ ਤਰ੍ਹਾਂ ਚੰਗਾ ਸਾਬਣ ਬਾਸ਼ਨ ਵਾਲਾ ਤੇਲ ਲਾ ਕੇ ਨਲਾ ਦਿਓ, ਜਦੋਂ ਛੱਡੋਗੇ ਸੁਣ ਡਕਾਰੇ ਦੇ ਭਰ ਭਰ ਸਿਰ ਚ ਪਾ ਲੋ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਕਈ ਵਾਰੀ ਦਾਤਾ। ਹਾਂਜੀ, ਕਹਿੰਦੇ ਹਰੀ ਚੰਦ ਦਾਨ ਕਰੇ ਜਸ ਲੇਵੈ, ਬਿਨਵਰ ਅਲਖ ਨਾ ਪਾਏ ਅਭੇਵੈ। ਗੰਢਾ ਦੇ ਕੇ ਸੰਡਾ ਮੰਗਦੇ ਹੈ, ਢੇਲੀ ਦੇ ਕੇ ਹਵੇਲੀ ਮੰਗਦੇ ਹੈ। ਉਹ ਜਿਵੇਂ ਕੁਮਾਰੀ ਹੁੰਦੀ ਸੀ, ਉਹ ਬੜੀ ਚੋਰਟੀ ਸੀ, ਤੇ ਉਸਨੇ ਸਾਧ ਸੰਗਤ ਜੀ ਦਾਨ ਕਰਨਾ ਤੇ ਕੋਠੇ ਤੇ ਚੜ ਕੇ ਦੇਖੇ, ਉਥੋਂ ਇੱਕ ਮਹਾਤਮਾ ਲੰਘੇ। ਕਹਿੰਦੇ ਬੀਬੀ ਉੱਤੇ ਨੂੰ ਕੀ ਦੇਖਦੀ ਹੈ ਅਕਾਸ਼ ਵੱਲ ਨੂੰ? ਕਹਿੰਦੇ ਮਹਾਰਾਜ ਤੁਹਾਨੂੰ ਨੀ ਪਤਾ ਮੈਂ ਬਹੁਤ ਵੱਡੀ ਦਾਨੀ ਹੈ, ਮੈਂ ਅਕਾਸ਼ ਵੱਲ ਦੇਖਦੀ ਹਾਂ ਕਿ ਭਗਵਾਨ ਆਉਂਦੇ ਮੈਨੂੰ ਲੈਣ ਵਾਸਤੇ। ਤੇ ਸੰਤਾਂ ਨੂੰ ਉਹਦੇ ਕਰਮ ਬਾਰੇ ਪਤਾ ਸੀ, ਬੜੀ ਚੋਰਟੀ ਸੀ। ਸੰਤ ਕਹਿਣ ਲੱਗੇ ਕਿ ਐਹਰਨ ਕੀ ਚੋਰੀ ਕਰੇ, ਸੂਈ ਕਰੇ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿਧਰੋਂ ਆਉਣ ਭਗਵਾਨ। ਗੱਜ ਕੇ ਬੋਲੋ, ਚੋਰੀ ਤਾਂ ਐਹਰਨ ਵਾਂਗ ਬਹੁਤ ਵੱਡੀ ਕਰਦੀ ਹੈ, ਉਹ ਚੋਂ ਦਾਨ ਵੀ ਛੋਟੀ ਜਿਹੀ ਸੂਈ ਕਰਦੀ ਹੈ। ਹੁਣ ਕੋਠੇ ਤੇ ਚੜ੍ਹ ਕੇ ਦੇਖਦੀ ਮੈਨੂੰ ਭਗਵਾਨ ਲੈਣ ਆਉਣਗੇ। ਕਈਆਂ ਦੀ ਐਸੀ ਦਸ਼ਾ ਹੁੰਦੀ ਹੈ ਜਿਹੜੇ ਝੂਠੇ ਦਾਤੇ ਹੁੰਦੇ ਹਨ।
ਰਾਮ ਨਾਮ ਮਨ ਭੇਦਿਆ,
ਦੁਬਾਰਾ ਜਿੱਥੋਂ ਆਰੰਭ ਕੀਤਾ ਉਹੀ ਗੱਲ ਫੇਰ ਨਾਲ ਸੰਪਟ ਦਿੱਤੀ ਹੈ। ਪਰ ਜਿਹਨਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਦੁਆਰਾ ਨਾਮੀ ਦੇ ਪਿਆਰ ਵਿੱਚ ਆਪਣੇ ਮਨ ਨੂੰ ਬਿੰਨ ਲਿਆ, ਭਾਵ ਅਕਾਗਰ ਸਮਾਧ ਚਿੱਤ ਕਰ ਲਿਆ ਹੈ,
ਗੁਰਦਿਆ ਸੱਚ ਦਾਨ,
ਉਹਨਾਂ ਪੁਰਖਾਂ ਨੂੰ ਗੁਰੂ ਨੇ ਸੱਚੇ ਨਾਮ ਦਾ ਦਾਨ ਦਿੱਤਾ। ਉਹ ਗੁਰੂ ਅੱਗੇ ਕੁਝ ਦੇ ਕੇ ਦਾਤੇ ਨਹੀਂ ਬਣੇ। ਜਿਵੇਂ ਇਹਨਾਂ ਦੇਸਾਂ ਚ ਅੱਜ ਖਲਾਨੇ ਦਾ ਲੰਗਰ ਹੈ ਤੇ ਫਿਰ ਗੁਰੂ ਦਾ ਲੰਗਰ ਤਾਂ ਹੋਇਆ ਹੀ ਨਾ। ਜਦ ਤੂੰ ਸਾਧ ਸੰਗਤ ਜੀ ਇੱਥੇ ਦਾਨ ਕਰਤਾ, ਹੁਣ ਤੇਰਾ ਕਾਹਦਾ ਰਹਿ ਗਿਆ? ਪੱਖਾ ਟੰਗਣਾ ਸਾਰੇ ਟੱਬਰ ਦੇ ਨਾਂ ਖੰਭਾਂ ਤੇ ਟੰਗ ਦੇਣੇ, ਗੱਜ ਕੇ ਬੋਲੋ, ਸਾਰੇ ਟੱਬਰ ਦੇ ਨਾਂ ਦਿਖਾ ਦੇਣੇ, ਪਹਿਲਾਂ ਸਾਡੇ ਟੱਬਰ ਨੂੰ ਹਵਾ ਆਵੇ। ਦੇਖ ਤੇ ਉਹ ਪੱਖਾ ਠੀਕ ਕਰਨ ਲਈ ਲਾ ਕੇ ਰਾਸਤਾ ਤੇ ਆ ਕੇ ਗ੍ਰੰਥੀ ਸਿੰਘਾਂ ਨਾਲ ਲੜੀ ਜਾਣਗੇ, ਸਾਡਾ ਪੱਖਾ ਕਿੱਥੇ? ਜਾਂ ਪ੍ਰਬੰਧਕਾਂ ਨੂੰ, ਹਾਲੇ ਵੀ ਤੇਰੀ ਪੱਖੇ ਦੀ ਮੇਰ ਹੈ, ਗੁਰੂ ਘਰ ਚੜਾ ਕੇ ਵੀ ਆਪਣੇ ਨਾਂ ਲਿਖੀ ਜਾਂਦਾ, ਛੱਡਦੇ ਨੀ ਮੇਰ ਜਿਹੜੀ ਹੈ। بندے مر جاندے ہیں مرن تو بعد پتھر لا دینگے اتنے جاوا ملسیاں روڈ سے اتنے لکھا راجستھان کے گورنر میں کہ وہ تو مر چکا گورنر ہلے بھی ہے گج کے بولو مرن تو بعد بھی گورنر ہی ہلے نال ہی چمبڑی ہوئی اپنا نام خیاتی انسان چھڈنی نہیں چاہتا ستگر سچے پاتشاہ کہندے جنہ نے پرمیشر دے نام نا اپنے من بہنا لیا گرو جی نے کرپا کر کے ان سچے نام دا آتما گیان دا دان دینا کیتا ہے
من ہٹ بدھے کیتیا
من دے ہٹ نا کئی طرح دیا بدھیاں نال لوگ کئی طرح دے کرم کرتے ہیں
کیتے بید بیچار
کیتے بید بیچار کئی جی اتھے گنگا جی رب مینو نام ملیا میں گنگا چھال مار دینا چھال مار دی اب نہیں ملیا کہتے بولو کیونکہ ہٹ کر مرے نہ دیکھا پائے ہٹ نہ تھوڑی ملنا تو بیچار نہ ملنا ہے ستگر سچے پاتشاہ کیتے بید بیچار کئی بیداں دے ویا کرن دوارا بیچار ارتھ کردے رہندے ہن
کیتے بندن جی کے
اے جیون بنن والے کنے طرح دے کرم ہن بندن مات پتا سنسار بندن ست کنیار نار اے نو پرکار دے بندن ہیں اے جیو دے گل وچ پئے ہوئے ہن
گرمکھ موکھ دوار
جڑے گرو دے مکھ سنمکھ ہو جاندے آ گرمکھ بن جاندے آ ਉਹਨਾਂ ਵਾਸਤੇ ਗੁਰੂ ਜੀ ਦੀ ਕਿਰਪਾ ਨਾਲ ਮੁਕਤੀ ਦਾ ਦਰਵਾਜ਼ਾ ਖੁੱਲ ਜਾਂਦਾ ਹੈ
ਸੱਚੋ ਉਰੇ ਸਭ ਕੋ
ਹਾਂ ਸੱਚ ਦੇ ਉਰੇ ਹੀ ਆ ਸਾਰੀਆਂ ਚੀਜ਼ਾਂ ਤੇ ਇਹਦੇ ਸੱਚ ਦੇ ਉੱਪਰ ਵੀ ਕਹਿੰਦੇ ਕੋਈ ਚੀਜ਼ ਹੈਗੀ ਹੈ ਬਾਕੀ ਤਾਂ ਸੱਚ ਤੋਂ ਥੱਲੇ ਆ ਜੋ ਕੁਛ ਵੀ ਹੈ ਪਰ ਸੱਚ ਦੇ ਉੱਪਰ ਵੀ ਇੱਕ ਚੀਜ਼ ਆ ਉਹ ਮਾਰੇ ਕਿਰਪਾ ਕਰਕੇ ਦੱਸਦੇ ਹਨ
ਉੱਪਰ ਸੱਚ ਆਚਾਰ
ਸੱਚ ਦੇ ਉੱਪਰ ਸੱਚਾ ਚਾਲਚਨ ਗੁੱਡ ਕੰਡਾ ਬਟਿਆ ਸੱਚਾ ਚਲਨ ਕਈ ਬੰਦੇ ਸੱਚ ਬੋਲਦੇ ਉਹਨਾਂ ਦਾ ਚਾਲ ਚਲਨ ਸੱਚਾ ਨਹੀਂ ਉਹਨਾਂ ਦਾ ਕਰੈਕਟਰ ਜਿਹੜਾ ਉਹ ਕਰੈਕਟਰਲੈਸ ਹੈ ਸੱਚ ਦੇ ਬੋਲਦੇ ਸ਼ਰਾਬੀ ਨੂੰ ਪੁੱਛੋ ਹਾਂਜੀ ਮੈਂ ਪੀਨਾ ਤੰਬਾਕੂ ਪੀਨਾ ਭੀਮ ਖਾਨਾ ਹੋਰ ਗੱਲ ਤੇ ਉਹ ਵੀ ਦੱਸ ਦਿੰਦੇ ਸੱਚ ਦਾ ਬੋਲ ਦਿੰਦੇ ਆ ਪਰ ਕਰਦਾਰ ਸੱਚਾ ਕਹਿੰਦੇ ਨਿਰਾ ਸੱਚ ਬੋਲਣ ਨੇ ਸੱਚੇ ਕਰਦਾਰ ਨੂੰ ਗ੍ਰਹਿਣ ਕਰਨਾ ਹੈ ਸੱਚ ਦੇ ਉੱਪਰ ਵੀ ਸੱਚਾ ਆਚਾਰ ਕਰਤੱਵ ਚਾਲ ਚੱਲਣਾ ਹੈ
ਸਭ ਕੋ ਉੱਚਾ ਆਖੀਐ
ਹਾਂਜੀ ਸਭ ਕੋ ਉੱਚਾ ਆਖੀਐ ਸਾਰੇ ਆਪਣੇ ਆਪ ਨੂੰ ਸਾਡਾ ਧਰਮ ਉੱਚਾ ਸਾਡਾ ਗੁਰੂ ਉੱਚਾ ਸਾਡਾ ਪੰਥ ਉੱਚਾ ਹਾਂਜੀ ਅਸੀਂ ਉੱਚੇ ਹਾਂ ਕਹਿੰਦੇ ਹਨ
ਨੀਚ ਨਾ ਦਿਸੈ ਕੋਇ
ਪਰ ਜੇ ਸਾਰਿਆਂ ਨੂੰ ਉੱਚਾ ਵਾਹਿਗੁਰੂ ਨੂੰ ਕਹਿਣਾ ਸ਼ੁਰੂ ਕਰ ਦਈਏ ਉਹਨਾਂ ਦੀ ਦ੍ਰਿਸ਼ਟੀ ਕੋਈ ਨੀਚੇ ਨਹੀਂ ਰਹਿੰਦਾ ਜਿਹੜੇ ਆਪਣੇ ਆਪ ਨੂੰ ਉੱਚਾ ਕਹਿੰਦੇ ਆ ਉਹ ਦੂਏ ਨੂੰ ਬੜਾ ਹੌਲਾ ਸਮਝਦੇ ਹੈ ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਦਗ ਮਾਰ ਬੜਾ ਛੋਟਾ ਪਰ ਜਿਹੜੇ ਗਿਆਨਵਾਨ ਪਰਮੇਸ਼ਰ ਨੂੰ ਸਾਰਿਆਂ ਤੋਂ ਉੱਚਾ ਜਾਣਦੇ ਆ ਕਥਨ ਕਰਦੇ ਆ ਸਿਆਣਾ ਪ੍ਰਸੰਗਾਂ ਦੁਆਰਾ ਉਹਨਾਂ ਦੀ ਦ੍ਰਿਸ਼ਟੀ ਚ ਕੋਈ ਨੀਚ ਨੇ ਉਹ ਕਹਿੰਦੇ ਜਿੱਥੇ ਜਿੱਥੇ ਪਰਮੇਸ਼ਰ ਨਾਲ ਰੱਖਿਆ ਉੱਥੇ ਠੀਕ ਆ ਨੀਚਾਂ ਅੰਦਰ ਨੀਚ ਜਾਤ ਨੀਚੀ ਮਤ ਨੀਚ ਨਾਨਕ ਤਿੰਨ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਮਾਲਿਮ ਤਿੱਥੇ ਨਦਰ ਤੇਰੀ ਬਖਸ਼ੀਸ ਆ ਜਿਹਨੇ ਰਵਦਾਸ ਸੈਨ ਭਗਤ ਆ ਜਿਹਨੂੰ ਲੋਕ ਨੀਚ ਕਹਿੰਦੇ ਸੀ ਨੀਚੋਂ ਊਚ ਪੈਰਾ ਮੇਰਾ ਗੋਬਿੰਦ ਕਾਬੂ ਤੇ ਨਾ ਡਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਆਪਣੀ ਬਾਣੀ ਪੰਚਮ ਪਾਤਸ਼ਾਹ ਨੂੰ ਉੱਥੇ ਭਗਤਾਂ ਨੂੰ ਬਰਾਬਰ ਸਨਮਾਨ ਦੇ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੂਪ ਬਖਸ਼ਿਆ ਹੈ
ਇੱਕ ਨੇ ਭਾਂਡੇ ਸਾਜੇ
ਇੱਕ ਨੇ ਭਾਂਡੇ ਸਾਜੇ ਇਹ ਸਾਰੇ ਜਿੰਨੇ ਵੀ ਭਾਂਡੇ ਇੱਕ ਵਾਹਿਗੁਰੂ ਨੇ ਸਾਜੇ ਕੋਈ ਕਹਿੰਦੇ ਬ੍ਰਹਮਾ ਮਹਾਰਾਜ ਕਹਿੰਦੇ ਕੋਟ ਬ੍ਰਹਮਾ ਜਗ ਸਾਜਣ ਲਾਏ ਇੱਕ ਬ੍ਰਹਮਾ ਨੇ ਬ੍ਰਹਮਿਆਂ ਦਾ ਅੰਤ ਕੋਈ ਨੀ ਕਿੰਨੇ ਕੁ ਬ੍ਰਹਮੇ ਆ ਪਰ ਉਹਨਾਂ ਨੂੰ ਸਤਾ ਦੇਣ ਵਾਲਾ ਕੌਣ ਆ ਤੇ ਬ੍ਰਹਮਿਆਂ ਨੂੰ ਸਮੱਗਰੀ ਦੇਣ ਵਾਲਾ ਕੌਣ ਆ ਜਿਹਦੇ ਦੁਆਰਾ ਸਿਰਜਣਾ ਕਰਦੇ ਕਹਿੰਦੇ ਇੱਕ ਵਾਹਿਗੁਰੂ ਨੇ ਇਹ ਸਰੀਰਾਂ ਰੂਪੇ ਜੋਨੀਆਂ ਰੂਪੇ ਸਾਰੇ ਭਾਂਡੇ ਸਾਜੇ ਹਨ
ਇੱਕ ਚਾਨਣ ਤਿਉਹ ਲੋਏ
ਸਾਰਿਆਂ ਚ ਇੱਕ ਵਾਹਿਗੁਰੂ ਦਾ ਚਾਨਣ ਆ ਤੇ ਉਹ ਤਿੰਨਾਂ ਲੋਕਾਂ ਦਾ ਪ੍ਰਕਾਸ਼ਕ ਵੀ ਉਹ ਹੀ ਹੈ ਇਸੇ ਕਰ ਕਹਿੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਛੇ ਜੋਤੀਆਂ ਆ ਤੇ ਆਪਣੇ ਤਾਰੇ ਚੰਦਰਮਾ ਸੂਰਜ ਬਿਜਲੀ ਅੱਗ ਤੇ ਟਣਾਣਾ ਤੇ ਬੁੱਧੀ ਤੇ ਪ੍ਰਕਾਸ਼ ਨੂੰ ਵੀ ਮੰਨਦੇ ਆ। ਪਰ ਸਾਰਿਆਂ ਦਾ ਪ੍ਰਕਾਸ਼ ਕੌਣ ਹੈ? ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰ। ਉਹ ਜੋਤੀ ਸਰੂਪ ਗੁਰੂ ਦੀ ਸਿੱਖਿਆ ਦੁਆਰਾ ਪ੍ਰਗਟ ਹੁੰਦਾ ਹੈ ਤਾਂ ਸਾਰਿਆਂ ਦੇ ਅੰਦਰ ਹੀ ਬੈਠਾ। ਪਰ ਜੇ ਗੁਰੂ ਦੀ ਸਿੱਖਿਆ ਤੇ ਜਿਹੜਾ ਸਿੱਖਿਆ ਮੰਨਦਾ ਉਹ ਸਿੱਖ ਆ, ਜੇ ਸਿੱਖਿਆ ਨਹੀਂ ਮੰਨਦਾ ਉਹ ਸਿੱਖ ਨਹੀਂ। ਸਿੱਖ ਕੌਣ ਹੈ? ਜੋ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਹੈ।
ਕਰਮ ਮਿਲੇ ਸੱਚ ਪਾਈਐ,
ਜੇ ਆਪਣੇ ਕਰਮਾਂ ਭਾਗਾਂ ਨਾਲ ਗੁਰੂ ਦੀ ਕਰਮ ਕਿਰਪਾ ਬਖਸ਼ਿਸ਼ ਮਿਲ ਜਾਵੇ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ।
ਤੁਰ ਬਖਸ਼ਣਾ ਮਿਟੈ ਕੋਇ,
ਜਿਹੜੀ ਤੁਰ ਹੁੰਦਾ ਗਾ ਤੋਂ ਬਖਸ਼ਿਸ਼ ਹੁੰਦੀ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਕਈ ਬਨੌਟੀ ਬਣਨ ਦੀ ਕੋਸ਼ਿਸ਼ ਕਰਦੇ ਹੈ ਪਰ ਉਹ ਡਰਾਮੇ ਵਾਲੀ ਥੋੜੇ ਜਿਹਾ ਚਿਰ ਦੀ ਹੁੰਦੀ ਹੈ, ਕੋਈ ਲੰਮਾ ਨਹੀਂ ਚੱਲਦੀ। ਨਕਲ ਜਿਹੜੀ ਹੈ ਉਹ ਥੋੜੇ ਚਿਰ ਵਾਸਤੇ ਹੁੰਦੀ ਹੈ, ਸਰੀਰ ਤੇ ਪ੍ਰਗਟ ਹੋ ਜਾਂਦੀ ਹੈ। ਹੁਣ ਜਿਵੇਂ ਗੁਰੂ ਅਰਜਨ ਸਾਹਿਬ ਜੀ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਫਿਰ ਪ੍ਰਿਥੀ ਚੰਦ ਨੇ ਜਾਂ ਧੀਰਮਲ ਆਦਿਕਾਂ ਨੇ ਬੜੇ ਯਤਨ ਕੀਤੇ, ਰਾਮ ਰਾਏ ਆਦਿਕਾਂ ਨੇ ਕਿ ਅਸੀਂ ਗੁਰੂ ਦਾ ਸਥਾਨ ਗੁਰਤਾ ਗੱਦੀ ਪ੍ਰਾਪਤ ਕਰ ਲਵਾਂਗੇ, ਤੇ ਸਰਕਾਰਾਂ ਦੇ ਸਹਾਰੇ ਵੀ ਲਏ ਤੇ ਕਈ ਅਸਭ ਢੰਗ ਦੇ ਹਥਿਆਰ ਵੀ ਉਹਨਾਂ ਨੇ ਅਪਣਾਏ, ਲੇਕਿਨ ਸਫਲਤਾ ਨਹੀਂ ਮਿਲੀ। ਕਿਉਂਕਿ ਗੁਰੂ ਮਹਾਰਾਜ ਨੂੰ ਜਿਹੜੀ ਬਖਸ਼ਿਸ਼ ਮਿਲੀ ਸੀ ਉਹ ਤੁਰੋਂ ਮਿਲੀ ਸੀ। ਬਾਬੇ ਪਾਇਆ ਬਖਸ਼ਦਾਰ ਨੌਨਿਦ ਨਾਮ ਗਰੀਬੀ ਪਾਈ, ਇਹ ਤਾਂ ਤੁਰੋਂ ਬਖਸ਼ੀ ਨੂੰ ਕੋਈ ਨਹੀਂ ਮਿਟਾ ਸਕਦਾ।
ਸਾਧ ਮਿਲੇ ਸਾਧੂ ਜਨੈ,
ਹਾਂ ਇੱਥੇ ਹਕੀਕਤ ਸਾਧ ਸੰਗ ਜੀ ਪਰਜਾਪਤ ਹੁੰਦਾ ਸੀ ਤੇ ਉਸਨੇ ਆਪਣੇ ਇੱਕ ਗਧਾ ਹੁੰਦਾ ਸੀ ਆਮ ਵਾਸਤੇ, ਉਹਦਾ ਨਾਂ ਰੱਖਿਆ ਸੀ ਗੰਧਰਵ ਸੈਨ। ਉਹਦਾ ਬੜਾ ਪਿਆਰ ਸੀ, ਰੋਟੀ ਪਜੀਵਕਾ ਦਾ ਸਾਧਨ ਸੀ ਤੇ ਉਹ ਮਰ ਗਿਆ। ਉਹਨੂੰ ਦਫਨਾ ਕੇ ਉੱਥੇ ਮੜੀ ਬਣਾ ਕੇ ਝੰਡਾ ਗੜ ਦਿੱਤਾ। ਉਹਦਾ ਇੱਕ ਮਾਲੀ ਸੀ, ਉਹਦੇ ਨਾਲ ਪਿਆਰ ਸੀ ਤੇ ਉਹ ਪਰਜਾਪਤ ਨੇ ਮੂੰਹ ਸਿਰ ਮਨਾ ਦਿੱਤਾ। ਹਿੰਦੂ ਮਤ ਚ ਭਜਨ ਕਰਾਉਂਦੇ ਆ, ਉਹ ਕਹਿਣ ਲੱਗਾ ਜੀ ਇਹ ਭਜਨ ਕਿਉਂ ਕਰਾ ਦਿੱਤੇ? ਕਹਿੰਦੇ ਤੁਹਾਨੂੰ ਨੀ ਪਤਾ ਗੰਧਰਵ ਸੈਨ ਜੀ ਚਲੇ ਗਏ। ਉਹਨੇ ਸਮਝਿਆ ਤੂੰ ਗੰਧਰਵ ਸੈਨ ਕੋਈ ਵੱਡਾ ਆਦਮੀ ਹੋਣਾ, ਉਹਨੇ ਵੀ ਮੂੰਹ ਸਿਰ ਮਨਾਤਾ ਤੇ ਇਹਦਾ ਸ਼ਰੀਕ ਬਣ ਜਾਵਾਂ। ਉਹਦਾ ਗਾਂਹ ਥਾਣੇਦਾਰ ਨਾਲ ਦੋਸਤੀ ਸੀ, ਉਹ ਕਹਿੰਦੇ ਕੀ ਗੱਲ? ਕਹਿੰਦੇ ਆਪ ਜੀ ਨੂੰ ਨੀ ਪਤਾ ਸਵਾਮੀ ਗੰਧਰਵ ਦੇ ਸੈਨ ਜੀ ਚੱਲ ਗਏ? ਤੇ ਉਹਨੇ ਪੁੱਛਿਆ ਵੀ ਗੰਧਰਵ ਸੈਨ ਇਹਨਾਂ ਨੂੰ ਕੌਣ? ਵੀ ਮੂੰਹ ਸਿਰ ਮਨਾਤਾ। ਉਹਦਾ ਗਾਂਹ ਕਿਸੇ ਮਨਿਸਟਰ ਦੇ ਨਾਲ ਸੀ, ਕਹਿੰਦੇ ਮਹਾਰਾਜ ਇਹ ਕੀ ਗੋਦਵਾਲ ਸਾਹਿਬ? ਕਹਿੰਦੇ ਮਹਾਰਾਜ ਆਪ ਜੀ ਨੂੰ ਪਤਾ ਨੀ ਲੱਗਿਆ 108 ਸ਼੍ਰੀਮਾਨ ਸਵਾਮੀ ਗੰਧਰਵ ਸੈਨ ਚਲੇ ਗਏ ਤੇ ਹੁਣ ਵੀ ਮੂੰਹ ਸਿਰ ਮਨਾਤਾ। ਉਹ ਰਾਜੇ ਕੋਲ ਚਲੇ ਗਿਆ, ਕਹਿੰਦੇ ਵਜ਼ੀਰ ਸਾਹਿਬ ਇਹ ਕੀ? ਕਹਿੰਦੇ ਮਹਾਰਾਜ ਪਰਮ ਮਹੰਸ ਗੰਧਰਵ ਸੈਨ ਚਲੇ ਗਏ। ਰਾਜੇ ਨੇ ਮਨਾਤਾ, ਜਿਲੇ ਘੋ ਕੱਢੀ ਤੇ ਉਹ ਭਾਈ ਗਧਾ ਨਿਕਲਿਆ। ਅੱਜ ਕੱਲ ਦੁਨੀਆਂ ਦੀ ਪੂਜਾ ਇਸੇ ਤਰ੍ਹਾਂ ਚਲੀ ਜਾਂਦੀ ਹੈ, ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਏ ਸਵਾਂਗ ਦੇਖ ਪੂਜਿਤ ਸਭ ਰਾਜਾ। ਸਵਾਂਗ ਦੀ ਪੂਜਾ ਕਰਦੇ ਹੈ, ਇੱਥੇ ਛਾਪੇ ਤੇ ਸੋਹਣੇ ਜਿਹਾ ਲੀੜੇ ਪਾ ਦਿਓ, ਕਈ ਦੇ ਦੌੜ ਪੈਣਗੇ ਹਮਨੀ ਕੀ ਹੈ ਗੱਜ ਕੇ ਬੋਲੋ। ਸਵਾਂਗ ਦੀ ਪੂਜਾ ਅਗਿਆਨੀ ਲੋਕਾਂ ਚੱਲਦੀ। ਸਾਧ ਮਿਲਿਆ ਸਾਧੂ ਜਨ, ਜਿਹੜੇ ਸਾਧੂ ਉਹ ਕਿਹਨਾਂ ਨੂੰ ਮਿਲਦੇ ਹੈ? ਉਹ ਸਾਧੂ ਜਨਾਂ ਨੂੰ ਮਿਲਦੇ ਜਿਹਨੇ ਆਪਣਾ ਆਪ ਸਾਧਿਆ। ਅੱਜ ਹੁਣ ਸਟੇਜਾਂ ਤੇ ਪ੍ਰਚਾਰ ਹੀ ਹੁੰਦਾ ਉਹ ਸਾਧ ਨੇ ਇਹ ਕੀਤਾ, ਇਹ ਵੀ ਭੁਲੇਖਾ ਕੱਢ ਲਿਓ। ਜਿਹਨਾਂ ਨੂੰ ਤੁਸੀਂ ਸਾਧ ਕਹਿੰਦੇ ਹੋ ਸਾਧ ਨਹੀਂ ਹੈਗੇ। ਹਿੰਦੁਸਤਾਨ ਚ ਸਾਧੂਆਂ ਦੇ 6 ਭੇਖ ਆ, ਇਹਨਾਂ 6 ਭੇਖਾਂ ਚ ਕਿਸੇ ਚ ਵੀ ਨਹੀਂ, ਇਹ ਤੁਹਾਡੇ ਗ੍ਰਿਸਤੀ ਭਾਈਚਾਰੇ ਚੋਂ ਆ ਗੱਲ ਕੇ ਬੋਲੋ। ਔਰ ਸਾਡਾ ਕੋਈ ਵੀ ਸਾਧੂ ਇਹਨਾਂ ਦੀ ਸਟੇਜ ਤੇ ਨਹੀਂ ਜਾਂਦਾ, ਕੋਈ ਵੀ 6 ਭੇਖਾਂ ਦਾ ਇਹਨਾਂ ਦੀ ਸਟੇਜ ਤੇ ਨਹੀਂ ਜਾਂਦਾ। ਨਾ ਇਹ ਤੀਰਥਾਂ ਤੇ ਜਾਂਦੇ ਆ, ਨਾ ਇਹ ਸਾਡੇ ਸਥਾਨਾਂ ਤੇ ਆਉਂਦੇ, ਨਾ ਅਸੀਂ ਜਾਂਦੇ ਆ। ਇਹ ਗ੍ਰਿਸਤੀ ਬੰਦੇ ਆ, ਸਾਧਾਂ ਦੇ ਨਹੀਂ ਸੈਨ ਬੋਰਡ ਲੱਗਾ, ਪਰ ਗ੍ਰਿਸਤੀ ਲੋਕ ਆਪਣੀ ਕਾਮਨਾ ਦੇ ਬੱਦੇ ਇਹਨਾਂ ਨੂੰ ਸੰਤ ਬਣਾ ਕੇ ਬੈਠੇ ਆ। ਜਿਹੜਾ ਸਾਧੂ ਹੋ ਗਿਆ, ਵਿਅੰਗਮ ਹੋ ਗਿਆ, ਤਿਆਗ ਵਰਾਗ ਧਾਰ ਲਿਆ, ਉਹਨੂੰ ਪਖੰਡਵਾਦ ਕਰਨ ਦੀ ਲੋੜ ਕਿਆ ਹੈ? ਸੋ ਇਸ ਕਰਕੇ ਸਾਧ ਸੰਗ ਜੀ ਇਹ ਕਈ ਵਾਰੀ ਨਿਰਣਾ ਨਹੀਂ ਕਰਦੇ ਤੇ ਬਦਨਾਮੀ ਸਾਧੂਆਂ ਦੀ ਹੁੰਦੀ ਹੈ। ਸਾਧੂ ਤੋਂ ਹੈ ਹੀ ਨਹੀਂ ਹਿੰਦੁਸਤਾਨ ਚ ਸੰਤ ਮਤ ਦੇ 6 ਭੇਖ ਹੈ, ਸੰਨਿਆਸੀ, ਵੈਰਾਗੀ, ਔਰ ਨਾਥ ਉਦਾਸੀ ਤੇ ਨਿਰਮਲੇ ਤੇ ਵੈਸ਼ਨੂੰ ਆਦਿਕ ਜਦੋਂ ਉਹਨਾਂ ਦੇ ਮੇਲੇ ਲੱਗਦੇ ਆ ਛਿਆਂ ਭੇਖਾਂ ਦੀਆਂ ਛਾਈਆਂ ਨੇ ਬੋਲੀਆਂ ਇਹਨਾਂ ਚੋਂ ਤਾਂ ਕਦੀ ਉੱਥੇ ਦੇਖਿਆ ਹੀ ਨਹੀਂ ਗੱਜ ਕੇ ਬੋਲੋ ਸੋ ਇਸ ਕਰਕੇ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਕਈ ਵਾਰੀ ਇਸ ਪਵਿੱਤਰ ਸ਼ਬਦ ਦਾ ਦੁਰਉਪਯੋਗ ਹੋਰ ਅੱਖਰਾਂ ਵਿੱਚ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਾਧ ਮਿਲੇ ਸਾਧੂ ਜਨ ਜਿਹੜਾ ਸਾਧੂ ਜਿਨ ਦਰਸਾਇੰਦੇ ਸਾਧ ਸਾਧ ਕਹਾਇਆ ਭਾਈ ਗੁਰਦਾਸ ਜੀ ਕਹਿੰਦੇ ਸਾਧੂ ਕੌਣ ਹੈ ਜਿਨ ਦਸ ਇੰਦਰੀਆਂ ਮਨ ਬੁੱਧੀ ਨੂੰ ਬਕਾਰਾਂ ਵੱਲੋਂ ਸਾਧ ਲਿਆ ਸਾਧਨਾ ਕਰਕੇ ਉਹਦਾ ਨਾਂ ਸਾਧ ਹੈ ਜਿਹੜਾ ਐਸਾ ਪੁਰਸ਼ ਹੈ ਸਾਧ ਮਿਲੇ ਸਾਧੂ ਜਨ ਉਹ ਸਾਧੂ ਜਨ ਜਿਹਨਾਂ ਆਪਣਾ ਉਹ ਸਾਧਿਆ ਉਹਨੂੰ ਮਿਲੇਗਾ ਕਦੀ ਵੀ ਪਖੰਡਵਾਦੀ ਨੂੰ ਨਹੀਂ ਮਿਲੇਗਾ
ਸੰਤੋਖ ਵਸੈ ਗੁਰ ਪਾਏ
ਗੁਰੂ ਦੀ ਆਗਿਆ ਦਾ ਪਾਲਣ ਕਰਨੇ ਨਾ ਪੂਰੇ ਮਨ ਵਿਚ ਸੰਤੋਖ ਆਦਿਕ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਸ਼ੁਭ ਗੁਣਾਂ ਦਾ ਨਿਵਾਸ ਹੋ ਜਾਂਦਾ ਹੈ
ਅਕਤ ਕਥਾ ਵਿਚਾਰੀ ਹੈ
ਸਾਧੂ ਜਨ ਵਹਿੰਦੇ ਉਹ ਕੀ ਕਰਦੇ ਹੈ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਜਿੱਥੇ ਬਹਿੰਦੇ ਆ ਅਕਥ ਜਿਹੜੇ ਵਾਹਿਗੁਰੂ ਦੇ ਬਾਰੇ ਕਥਾ ਨਹੀਂ ਕੀਤਾ ਜਾਂਦਾ ਪਰ ਆਪਣੀ ਕਲਿਆਣ ਬਾਰੇ ਮਕਾਉਣ ਬਾਰੇ ਨਹੀਂ ਉਸ ਵਾਹਿਗੁਰੂ ਦੀ ਜਿਹੜੀ ਕਥਾ ਹੈ ਹਾਂਜੀ ਉਹਦੇ ਬਾਰੇ ਉਹ ਵਿਚਾਰ ਕਰਦੇ ਹਨ
ਜਿਹੜੇ ਸਤਿਗੁਰ ਮਾਏ ਸਮਾਏ
ਸਤਿਗੁਰੂ ਜੀ ਦੇ ਵਿੱਚ ਹੀ ਅਭੇਦ ਹੋ ਜਾਂਦੇ ਆ ਕਥਾ ਕਰਦੇ ਕਰਦੇ ਪੂਰਾ ਜਸ ਕਰਦੇ ਕਰਦੇ ਉਸੇ ਦੇ ਵਿੱਚ ਲੀਨ ਹੋ ਜਾਂਦੇ ਹਨ
ਅੰਮ੍ਰਿਤ ਸੰਤੋਖਿਆ
ਉਹਨਾਂ ਨੇ ਨਾਮ ਰੂਪੀ ਗਿਆਨ ਰੂਪੀ ਜਾਂ ਪ੍ਰਕਾਸ਼ ਅੰਮ੍ਰਿਤ ਨੂੰ ਪੀਤਾ ਉਹਨਾਂ ਦੇ ਮਨ ਵਿੱਚ ਪੰਜਾਂ ਵਕਾਰਾਂ ਦੀ ਜਿਹੜੀ ਤਪਸ਼ ਹੈ ਜਾਂ ਤ੍ਰਿਸ਼ਨਾ ਹੈ ਉਹਦੇ ਵੱਲੋਂ ਸੰਤੋਖ ਪ੍ਰਾਪਤ ਹੋ ਜਾਂਦਾ ਸ਼ਾਂਤੀ ਮਿਲ ਜਾਂਦੀ ਹੈ
ਪੈਦਾ ਜਾਏ
ਜਸ ਰੂਪੀ ਜਾਮਾ ਪਹਿਨ ਕੇ ਸੱਚੇ ਦੀ ਦਰਗਾਹ ਵਿੱਚ ਜਾਂਦੇ ਆ ਰੇਵੇ ਦਰਗ ਹੈ ਰਹਿਣਾ ਕੋ ਉਹਨਾਂ ਨੂੰ ਰੇਰੇ ਨਹੀਂ ਕਹਿੰਦਾ ਬੜੇ ਸਤਿਕਾਰ ਧਰਮ ਰਾਜਾ ਵੀ ਕਹਿੰਦਾ ਕੀਰਤੋ ਭਵਨ ਬਨੀਰ ਜਿਵੇਂ ਧੰਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ ਏਕ ਘਰੀ ਗਏ ਸਿਮਰਨ ਨੇ ਪਾਪੀ ਤਰੇ ਅਨੇਕ ਗੁਰਮੁਖ ਜਨਮ ਸੁਬਾਰ ਦਰਗ ਹੈ ਚਲਿਆ ਸੱਚੀ ਦਰਗ ਹੈ ਜਾਏ ਸੱਚਾ ਪਿੜ ਮਲਿਆ ਇਹ ਗੁਰਮੁਖਾਂ ਦੀ ਵਾਸਤਾ ਭਾਈ ਗੁਰਦਾਸ ਜੀ ਨੇ ਵੀ ਦੱਸੀ ਹੈ ਉਹ ਜਸ ਰੂਪੀ ਜਾਮਾ ਪਹਿਨ ਕੇ ਜਾਂਦੇ ਹਨ
ਘੱਟ ਘੱਟ ਵਾਜੈ
ਘੱਟ ਘੱਟ ਹਿਰਦਿਆਂ ਦੇ ਵਿੱਚ ਗੁਰੂ ਦੇ ਜਸ ਰੂਪੀ ਜਿਹੜੀ ਕਿੰਗਰੀ ਹੈ ਉਹ ਸਤਾਰ ਵੱਜਦੀ ਹੈ
ਅਨੰਦਨ ਸ਼ਬਦ ਸੁਭਾਅ
ਸੋ ਵਿਸ਼ੇਸ਼ ਕਰਕੇ ਭਾਈ ਪ੍ਰੇਮ ਨੂੰ ਧਾਰ ਕੇ ਅਥਵਾ ਸੁਭਾਵਕ ਹੀ ਉਹ ਸ਼ਬਦ ਦਾ ਅਭਿਆਸ ਕਰਦੇ ਹੈ ਪਹਿਲਾਂ ਰਸਨਾ ਨਾ ਹੁੰਦਾ ਫਿਰ ਇਹੀ ਸੂਖਮ ਹੋ ਗਈ ਕੰਠ ਵਿੱਚ ਹੋਰ ਸੂਖਮ ਹੁੰਦਾ ਹਿਰਦੇ ਵਿੱਚ ਹੋਰ ਫਿਰ ਪਰਾਵਾਣੀ ਨਾਭੀ ਚ ਫਿਰ ਗੁਰਮੁਖ ਰੋਮ ਰੋਮ ਆ ਧਿਆਏ ਐਸੀ ਅਵਸਥਾ ਜਿਹੜੀ ਕਿਉਂਕਿ ਜਿਹਨੇ ਸਾਡੇ ਰੋਮ ਆ ਇਹਨਾਂ ਦੀ ਜੜ ਨਾਭੀ ਹੈ ਜੇ ਤਾਂ ਤੁਸੀਂ ਇਹਨਾਂ ਨੂੰ ਨਾ ਕੱਟੋ ਇਹਨਾਂ ਦੀ ਲੰਬਾਈ ਫੁੱਟ ਡੇਢ ਫੁੱਟ ਇਸ ਤਰ੍ਹਾਂ ਰਹਿੰਦੀ ਹੈ ਥੋੜਾ ਵੱਧ ਘੱਟ ਵੀ ਹੁੰਦੀ ਹੈ ਤੇ ਜੇ ਕੱਟੀ ਜਾਓ ਤੇ ਤੁਸੀਂ ਆਪਣੀ ਉਮਰ ਦਾ ਅੰਦਾਜ਼ਾ ਲਾ ਲਿਓ ਕਿ ਹਜ਼ਾਰਾਂ ਗਜ ਬਣ ਜਾਣਗੇ ਉਹਨਾਂ ਦੇ ਵਧਣ ਦੀ ਤਾਕਤ ਸਾਡੇ ਸਰੀਰ ਚੋਂ ਲੈਂਦੇ ਆ ਜਿਹੜਾ ਅਸੀਂ ਇਹਨਾਂ ਨੂੰ ਵੱਢ ਵੱਢ ਸਿੜਦੇ ਹਾਂ ਸਰੀਰ ਦੀ ਐਨਰਜੀ ਨੂੰ ਅਸੀਂ ਆਪਣੇ ਹੱਥੀਂ ਕੱਟ ਕੱਟ ਕੇ ਸੁੱਟ ਲੈ ਬਿਨ ਕੇਸਾਂ ਸਿਰ ਕੁੱਟੀਆਂ ਚੰਗਾਰੇ ਕੌਣ ਛਡਾਵੇ ਸੋ ਇਸ ਕਰਕੇ ਡੱਲੇ ਨੂੰ ਕਿਹਾ ਅਮਰ ਸ਼ੱਕ ਮਹਾਰਾ ਤੁਸੀਂ ਕੇਸ ਰਖਾਓਗੇ ਭਾਈ ਦਾਨ ਸਿੰਘ ਨੂੰ ਵੀ ਹਾਂ ਕਿਉਂ ਕਹਿੰਦੇ ਮੈਂ ਨਿਸ਼ਾਨੀ ਦੇਖ ਕੇ ਨਰਕ ਚੋਂ ਕੱਢ ਲਾਂ ਤੇ ਫਿਰ ਉਹਨਾਂ ਨੂੰ ਵਚਨ ਮੰਨਣਾ ਪਿਆ ਸੀ ਖੰਡੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਸੀ ਇਸ ਕਰਕੇ ਅੱਜ ਇਹ ਰੋਮਾਂ ਦੀ ਬੇਅਦਬੀ ਜਿਹੜੀ ਹੈ ਇਹ ਪੁਰਸ਼ਾਂ ਚ ਨੀ ਇਹ ਮਾਤਾ ਸਰੀਰਾਂ ਵਿੱਚ ਵੀ ਆ ਗਈ ਹੈ ਸੋ ਗੁਰੂ ਦਾ ਜਿਹੜਾ ਸਿੱਖ ਹੈ ਉਹਨੂੰ ਜਿਵੇਂ ਅਕਾਲ ਪੁਰਖ ਨੇ ਭੇਜਿਆ ਉਸ ਨਿਯਮ ਵਿੱਚ ਰਹਿਣਾ ਹੀ ਬਣਿਆ ਹੁੰਦਾ ਹੈ ਕਈ ਕਹਿ ਦਿੰਦੇ ਆ ਸਿੱਖ ਫਲਾਨਿਆਂ ਚੋਂ ਨਿਕਲੇ ਫਲਾਨਿਆਂ ਚੋਂ ਜੇ ਉਹਨਾਂ ਨੂੰ ਪੁੱਛਿਓ ਕਿਥੋਂ ਨਿਕਲੇ ਆ ਹਰ ਇੱਕ ਦਾ ਜਨਮ ਆਪਣੀ ਮਾਤਾ ਤੋਂ ਹੁੰਦਾ ਹੈ ਜਦੋਂ ਜੰਮਦਾ ਹੈ ਉਹਦੇ ਸੀਸ ਉੱਤੇ ਕੇਸ ਹੁੰਦੇ ਆ ਉਸ ਤਰ੍ਹਾਂ ਨਹੀਂ ਫਿਰਿਆ ਹੁੰਦਾ ਜੰਮਦਾ ਸਿੱਖਿਆ ਬਾਅਦ ਵਿੱਚ ਜੋ ਮਰਜ਼ੀ ਬਨਾਵਟ ਬਣਾ ਲਈ ਜਾਏ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਨ ਦਿਨ ਦਿਨ ਰਾਤ ਸ਼ਬਦ ਸੁਭਾਏ ਉਹ ਸ਼ਬਦ ਹੀ ਕਮਲ ਕਰਕੇ ਸੁਭਾਵਿਕ ਹੀ ਵਾਹਿਗੁਰੂ ਵਿੱਚ ਅਭੇਦਤਾ ਨੂੰ ਪਾ ਲੈਂਦੇ ਹਨ।
ਵਿਰਲੇ ਕੋ ਸੋਜੀ ਪਈ,
ਵਿਰਲਿਆਂ ਨੂੰ ਇੱਕ ਸੈਂਸਨ ਹੋਇਆ ਯੂਨਾਨ ਦੇ ਵਿੱਚ, ਉਹਨੂੰ ਕੋਈ ਜਿੱਤ ਨਹੀਂ ਸੀ ਸਕਿਆ। ਉਹਨੂੰ ਪੁੱਛਿਆ ਕਿ ਤੈਨੂੰ ਕੋਈ ਜਿੱਤ ਨਹੀਂ ਸਕਿਆ, ਕਹਿੰਦਾ ਮੈਂ ਜਮਾਦਰੂ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਔਰ ਕਦੀ ਪਰ ਸਰੀਰ ਵੱਲ ਬੁਰਾ ਨਹੀਂ ਰੱਖਿਆ। ਤੇ ਬਾਣੀ ਵੀ ਕਹਿੰਦੀ ਹੈ ਪਰ ਤਨ ਪਰ ਨਿੰਦਾ ਪਰ ਹਰੀ ਤਾਂ ਕਹਿ ਨਿਪਟ ਵਸੈ ਨਰ ਹਰੀ। ਸੋ ਉਹਦੇ ਫਿਰ ਸੁੱਤੇ ਹੋਏ ਦੇ ਕੇਸ ਕਿਤੇ ਭੁਲੇਖੇ ਨਾ ਕੱਟੇ ਸੀ, ਫਿਰ ਉਹਨੇ ਸ਼ਿਕਸ਼ਤ ਖਾਧੀ ਸੀ। ਸੋ ਇਸ ਕਰਕੇ ਅੱਜ ਅਸੀਂ ਕੇਸਾਂ ਦੀ ਮਹਾਨਤਾ ਨੂੰ ਸਮਝਦੇ ਨਹੀਂ, ਕਿੱਥੇ ਸਿੰਘ ਨੂੰ ਹੁਕਮ ਆ ਮਰਧਾਰੀ ਨੂੰ ਜਦੋਂ ਕੰਘਾ ਵੀ ਕਰਨਾ ਤੇ ਸਾਫਾ ਜਾਂ ਤੌਲੀਆ ਮੂਹਰੇ ਵਿਛਾ ਕੇ ਪੱਟਾਂ ਦੇ ਕੋਈ ਰੂਮ ਇੱਧਰ ਨਾ ਜਾਏ ਉਹਨੂੰ ਜਾਂ ਜਲ ਪ੍ਰਵਾਹ ਜਾਂ ਆਗਨ ਭੇਟ ਕਰਨਾ। ਤੇ ਹੁਣ ਅਸੀਂ ਦੇਖ ਲਓ ਇਹਨਾਂ ਨੂੰ ਕੱਟ ਕੱਟ ਕੇ ਕਿਸ ਤਰ੍ਹਾਂ ਬੇਅਦਬੀ ਕਰਦੇ ਹਾਂ। ਤੇ ਜਿਹੜਾ ਪਰਮੇਸ਼ਰ ਆ ਉਹਨੂੰ ਵੀ ਕੇਸਵ ਕਿਹਾ, ਕੇਸਾਂ ਨੂੰ ਧਾਰਨ ਕਰਨ ਵਾਲਾ ਹੈ। ਸੋ ਇਸ ਕਰਕੇ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਦੇਵੀ ਦੇਵਤੇ ਵੀ ਹੋਏ ਆ ਉਹ ਸਾਰੇ ਕੇਸਾਂ ਧਾਰੀ ਹੋਏ। ਹੁਣ ਆ ਮਹਾਭਾਰਤ ਰਮਾਇਣ ਦੇ ਤੁਸੀਂ ਸੀਨ ਦੇਖਦੇ ਹੋਣੇ ਆ ਕਈ, ਤੇ ਉੱਥੇ ਉਹ ਫਰਜੀ ਕੇਸ ਲਾਉਂਦੇ ਆ ਕਿ ਬੋਲੋ ਨਹੀਂ ਤਾਂ ਉਹਨਾਂ ਜਿਹੜਾ ਉਹਨਾਂ ਦਾ ਨਾਟਕ ਨਹੀਂ ਪੂਰਾ ਹੁੰਦਾ ਕਿ ਫਰਜੀ ਲਾ ਕੇ ਪੂਰਾ ਕਰਨਾ, ਜਿਹੜੇ ਗੁਰੂ ਨਾਲ ਦਿੱਤੇ ਉਹ ਹੀ ਰੱਖ ਲਈਏ ਫਿਰ ਇਹੀ ਬਹੁਤ ਵੱਡੀ ਗੱਲ ਹੈ। ਸੋ ਇਸ ਕਰਕੇ ਕਈਆਂ ਨੂੰ ਕਹਿ ਰੱਖ ਲਓ ਦਾੜੀ ਤੇ, ਕਹਿੰਦੇ ਕੋਸ਼ਿਸ਼ ਕਰਾਂਗੇ। ਮੈਂ ਕਿਹਾ ਤੁਸੀਂ ਮੰਨਣ ਦੀ ਨਾ ਕਰਿਓ, ਰਹਿਣ ਦੀ ਨੀ ਆਪੇ ਕਰ ਲੈਣੀ ਹੈ। ਗੱਲੀ ਕੇ ਬੋਲੋ ਇਹ ਤਾਂ ਰਹਿਣਾ ਚਾਹੁੰਦੇ ਤੁਸੀਂ ਰਹਿਣ ਹੀ ਨੀ ਦਿੰਦੇ, ਇਹਨਾਂ ਦੁਆਲੇ ਹੋ ਜੇ ਹੋ ਹੀ ਰਹਿੰਦੇ ਆ, ਇਹ ਤਾਂ ਵਿਚਾਰੇ ਤੁਹਾਡਾ ਵਿਗਾੜਦੇ ਕੁਝ ਨੀ। ਕਬੀਰ ਮਨ ਮੁੰਡਿਆ ਨੇ ਕੇਸ ਮਟਾਏ ਕਾਏ, ਜੋ ਕਿਸ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਸੋ ਜੇ ਇੰਨਾ ਹੀ ਅੱਜ ਗ੍ਰਹਿਣ ਕਰ ਲਓ, ਅੱਜ 540ਵਾਂ ਸਾਲ ਹੋ ਜਾਣਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਵਤਾਰ ਧਾਰਿਆ, ਹਾਲੇ ਤੱਕ ਸਿੱਖ ਕੌਮ ਜੜਾ ਜੂਟ ਨਹੀਂ ਹੋ ਸਕੀ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤਾਂ ਬਹੁਤ ਵੱਡੀ ਗੱਲ ਆ, ਤੇ ਸ਼ਰਾਬਾਂ ਛੱਡਣੀਆਂ ਨਸ਼ੇ ਛੱਡਣੇ ਇਹ ਨਹੀਂ ਕਰ ਸਕੇ ਅਸੀਂ। ਸਿੱਖ ਕਿਹਦੇ ਕਹਾਉਂਦੇ ਆ, ਜਿਹਦੇ ਸਿੱਖ ਕਹਾਉਂਦੇ ਆ, ਸੋ ਸਿੱਖ ਸਖਾ ਬੰਧ ਪਹਿਰ ਪਾਈ, ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣ ਪਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਇਸ ਕਰਕੇ ਬਚਨ ਮੰਨਣ ਦੀ ਆਦਤ ਜਿਹੜੀ ਉਹ ਗ੍ਰਹਿਣ ਕਰੋ ਭਾਈ, ਬਾਦ ਵਿਵਾਦ ਬਤੰਡਾ ਵਾਲ ਕੀ ਮਿਲੇਗਾ। ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਦ ਵਿਵਾਦ ਮਟਾਵੋ ਆਪਾ, ਉਹਨਾਂ ਜੀ ਦੀ ਬਾਣੀ ਮਾਤਰਾ ਹੈ ਉਹਦੇ ਅੰਦਰ, ਅਕਲ ਕੀ ਬਖਸ਼ੀ ਗੁਣਾ ਕੀ ਕਟਾਰੀ, ਮਨ ਕੋ ਮਾਰ ਕਰੋ ਅਸਵਾਰੀ, ਸਹਿਜ ਬੈਰਾਗੀ ਕਰੇ ਬੈਰਾਗ, ਮਾਇਆ ਮੋਹਣੀ ਮਨੋ ਤਿਆਗ। ਇੱਕ ਇੱਕ ਮਹਾਂਪੁਰਖਾਂ ਦਾ ਬਚਨ ਮੰਨ ਲਓ ਤੇ ਬੰਦੇ ਦਾ ਆਵਾਗਮਨ ਮਿਟ ਜਾਂਦਾ, ਚਰਸੀ ਕੱਟੀ ਜਾਂਦੀ ਹੈ। ਪਰ ਅੱਜ ਮਨ ਮਤਾਂ ਦੇ ਫੈਸ਼ਨਾਂ ਦੇ ਅਧੀਨ ਹੋ ਕੇ ਨਸ਼ਿਆਂ ਵਿਸ਼ਿਆਂ ਦੇ ਅਸੀਂ ਆਪਣੀਆਂ ਹਾਂਜੀ ਜੀਵਨੀਆਂ ਵੀ ਤਬਾਹ ਕਰਦੇ ਹਾਂ, ਕੌਮ ਨਾਲੋਂ ਵੀ ਟੁੱਟਦੇ ਹਾਂ, ਗੁਰੂ ਤੋਂ ਵੀ ਬੇਮੁੱਖ ਹੁੰਦੇ ਹਾਂ, ਤੇ ਫਿਰ ਦੱਸੋ ਮਹਾਰਾਜ ਦੀ ਬਖਸ਼ਿਸ਼ ਕਿਵੇਂ ਪ੍ਰਾਪਤ ਹੋ ਸਕਦੀ ਹੈ। ਸੋ ਆਓ ਸਤਿਗੁਰੂ ਗਰੀਬ ਨਵਾਜ ਜੀ ਕਿਰਪਾਲਤਾ ਕਰਦੇ, ਬਿਰਲੇ ਕੋ ਸੋਝੀ ਪਈ, ਗੁਰਮਤ ਦੀ ਸੋਝੀ ਬਿਰਲਿਆਂ ਨੂੰ ਹੁੰਦੀ ਹੈ। ਕਥਾ ਕੀਰਤਨ ਦਾ ਬਹੁਤ ਰੋਜ਼ ਸੁਣਦੇ ਆ, ਜਿਵੇਂ ਆਉਂਦੇ ਉਵੇਂ ਬਰੰਗ ਚਿੱਠੀ ਮੂੰਹ ਚਲੇ ਜਾਂਦੇ। ਕੱਲ ਵੀ ਉਹ ਹੀ ਸੀ, ਅੱਜ ਵੀ ਉਹ ਹੀ, ਸਾਲ ਨੂੰ ਵੀ ਉਹ ਹੀ, ਦਸਾਂ ਨੂੰ ਵੀ ਉਹ ਹੀ, ਬਦਲੇ ਤਾਂ ਹੈ ਹੀ ਨੀ। ਫਿਰ ਖਟਿਆ ਕੀ, ਵਿਦਿਆਰਥੀ ਪੜ੍ਹਦਾ ਜੋ ਪ੍ਰਾਇਮਰੀ ਚ ਬੈਠਾ ਕਲਾਸ ਅੱਗੇ ਗਿਆ ਹੀ ਨੀ, ਤੇ ਕੀ ਫਾਇਦਾ ਹੋਇਆ ਸਕੂਲਾਂ ਚ ਧੱਕੇ ਖਾਣ ਦਾ, ਗੁਰਦੁਆਰਿਆਂ ਚ ਮਹਾਤਮਾ ਦੇ ਸਥਾਨਾਂ ਦੇ, ਸਤਸੰਗਾਂ ਵਿਚ, ਕੀਰਤਨ ਦਰਬਾਰਾਂ ਵਿਚ, ਸੰਤ ਸਮਾਗਮਾਂ ਵਿਚ। ਹੈ ਜੀ 300 ਸਾਲੇ 500 ਸਾਲੇ ਮਨਾਉਣ, 400 ਸਾਲੇ ਬੜੇ ਮਨਾਏ, ਪਰ ਅਸੀਂ ਉੱਥੇ ਖੜੇ ਹਾਂ। ਆ 300 ਸਾਲਾ ਮਨਾਇਆ ਸੀ ਜਦੋਂ ਖਾਲਸੇ ਦਾ, ਤੇ ਉਸ ਵੇਲੇ ਸਾਧ ਸੰਗਤ ਜੀ 1 ਅਰਬ 40 ਕਰੋੜ ਦੀ ਸ਼ਰਾਬ ਲੱਗੀ ਸੀ ਸਰਕਾਰ ਦੀ, ਤੇ ਜਿਹੜਾ ਟਿੰਡ ਮਾਲਕਾ ਸੀ ਉਹਦੀ ਗਿਣਤੀ ਕੋਈ ਨੀ, ਗੱਜ ਕੇ ਬੋਲੋ। ਤੇ ਉੱਥੇ ਵੀ ਸਾਧ ਸੰਗਤ ਜੀ ਐਨ ਬੁਲਬਲਾ ਬਣਾ ਕੇ ਗਏ, ਉੱਤੇ ਪਟੇ ਬਣੇ, ਡੇਗ ਤੇਗ ਜਗ ਨਾ ਚੱਲੇ, ਪਟਕਿਆਂ ਦੇ ਲਿਖਿਆ ਹੋਇਆ ਤੇ ਖੰਡੇ ਵਾਹੇ ਹੋਏ ਆ। ਤੇ ਸਾਧ ਸੰਗਤ ਜੀ ਤੇ ਮਾਤਾ ਸਾਹਿਬ ਕੋਲ ਜੇ ਬੁਲਬਲ ਚੰਗੀ ਉਹ ਜ਼ਿਆਦਾ ਸ਼ਾਬਿਸ਼ ਦੇਵੇਗੀ, ਗੱਜ ਕੇ ਬੋਲੋ। ਪਰ ਗੁਰਮੁਖੋ ਗੁਰੂ ਨੂੰ ਤਾਂ ਉਹੀ ਪ੍ਰਵਾਨਿਆ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ। ਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ, ਜਿਹੜੇ ਧਾਰਮਿਕ ਸਥਾਨ ਆ ਉੱਥੇ ਆ ਬਿਊਟੀ ਪਾਰਲਰ ਦੁਕਾਨਾਂ ਖੁੱਲ ਗਈਆਂ। ਇੱਕ ਦਿਨ ਲੜਕੀ ਆਈ, ਮੈਂ ਕਿਹਾ ਤੂੰ ਇਹ ਕੰਮ ਕਰਦੀ ਹੈ? ਅੱਗੇ ਹਾਂ। ਮੈਨੂੰ ਨੀ ਪਤਾ ਵੀ ਕੀ ਹੁੰਦਾ, ਮੈਂ ਉਹਨੂੰ ਪੁੱਛਿਆ, ਉਹ ਕਹਿੰਦੇ ਵਿਆਹ ਚ ਮੈਂ ਲੜਕੀਆਂ ਨੂੰ ਇਸ ਤਰ੍ਹਾਂ ਰੈਡੀ ਕਰਦੀ ਹਾਂ। ਮੈਂ ਕਿਹਾ ਜੀ ਕਿਸ ਤਰ੍ਹਾਂ? ਅਸੀਂ ਭਰਵੱਟੇ ਜਿਹੜੇ ਉਹ ਧਾਗਾ ਜਾਂ ਬੰਦਾਂ ਦੇ ਉਹਨਾਂ ਖਿੱਚ ਕੇ ਪੁੱਟਦੇ ਆ, ਆਹ ਆਹ ਕੰਮ ਕਰਦੇ ਆ। ਮੈਂ ਕਿਹਾ ਫੀਸ ਕੀ ਹੈ? ਕਹਿੰਦੇ ਜਿਹੋ ਜਿਹਾ ਕਰਾਉਂਦੇ ਉਹੋ ਜਿਹੀ ਵੀ 36,000 ਤੱਕ ਵੀ ਹੈ। ਗੱਜ ਕੇ ਬੋਲੋ। ਤੇ ਹੁਣ ਇੱਥੇ ਤੰਦ ਨਹੀਂ ਟੁੱਟੇ, ਤਾਣੀਆਂ ਟੁੱਟੀਆਂ ਹੋਈਆਂ। ਜੇ ਤਾਂ ਇੱਕ ਅੱਧਾ ਤੰਦ ਟੁੱਟਿਆ ਤੇ ਗੰਢ ਦਈਏ, ਤਾਣੀਆਂ ਟੁੱਟੀਆਂ ਹੋਈਆਂ। ਤੇ ਹੁਣ ਤੁਸੀਂ ਹਿਸਾਬ ਲਾ ਲਓ, ਜਿੰਨਾ ਚਿਰ ਤੁਸੀਂ ਖੁਦ ਯਤਨਸ਼ੀਲ ਨਹੀਂ ਹੁੰਦੇ, ਸਾਡੇ ਪ੍ਰਚਾਰ ਨੇ ਤੁਹਾਨੂੰ ਪੂਰਾ ਲਾਭ ਨਹੀਂ ਦੇਣਾ। ਇਹ ਗੱਲ ਨੋਟ ਕਰ ਲਓ। ਵਿਦਿਆਰਥੀ ਵੀ ਇੱਛਾ ਰੱਖੇ ਮੈਂ ਪੜ੍ਹਨਾ, ਮੈਂ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਬਣਨਾ, ਤੇ ਮਾਸਟਰ ਦਾ ਜ਼ੋਰ ਲਾਇਆ, ਮਾਂ ਪੇ ਦੀ ਸੇਵਾ ਕੀਤੀ, ਤਾਂ ਹੀ ਸਫਲ ਹੋਏਗੀ। ਜਿੰਨਾ ਚਿਰ ਤੁਸੀਂ ਅਹਿਸਾਸ ਨਹੀਂ ਕਰਦੇ ਸਿੱਖ ਬਣਨਾ, ਬੁਰਾਈ ਛੱਡਣੀ, ਨਸ਼ੇ ਵਿਸ਼ੇ ਛੱਡਣੇ, ਫੈਸ਼ਨ ਛੱਡਣੇ, ਤੇ ਸਾਡਾ ਰੋਜ਼ ਦਾ ਉਪਦੇਸ਼ ਕੀ ਕਰੇਗਾ? ਉਪਦੇਸ਼ ਤਾਂ ਹੀ ਗ੍ਰਹਿਣ ਹੋਏਗਾ ਜੇ ਤੁਹਾਡੇ ਅੰਦਰ ਜਿਗਿਆਸਾ ਹੋਵੇ। ਪਹਿਲਾਂ ਅੰਦਰ ਜਿਗਿਆਸਾ ਬਣਾਓ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਨਾ। ਸਿੱਖ ਬਣਨ ਦੇ ਬਰਾਬਰ ਕੋਈ ਦੁਨੀਆਂ ਤੇ ਪੁੰਨ ਨਹੀਂ। ਗਦੀ ਕੇ ਬੋਲੋ। ਡਾਕਟਰ ਬਣਨਾ ਇਹਨਾਂ ਨੂੰ ਮਾਰਿਆ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੂੰ ਨਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਗੁਰੂ ਮਹਾਰਾਜ ਤਾਂ ਇੰਨੀ ਅਭੇਦਤਾ ਦਿੰਦੇ ਆ, ਪਰ ਅਸੀਂ ਮਹਾਰਾਜ ਅਭੇਦ ਨਹੀਂ ਹੋਣਾ ਚਾਹੁੰਦੇ। ਮੁੜ ਕੇ ਇਹ ਸ਼ੇਰਾਂ ਦਾ ਪੰਥ ਛੱਡ ਕੇ ਬੇਗਿਦੜਾਂ ਦੇ ਵਿੱਚ ਜਾ ਜਾ ਵੜਦੇ ਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਰਲੇ ਪਾ ਸੋਜੀ ਵੀ ਵਿਰਲੇ ਆ, ਜਿਨ੍ਹਾਂ ਨੂੰ ਗੁਰਮਤ ਦੀ ਮਹਾਨਤਾ ਦੀ ਬਾਣੀ ਦੀ ਵਿਆਖਿਆ ਸੁਣ ਕੇ ਸਮਝ ਪੈਂਦੀ ਹੈ।
ਗੁਰਮੁਖ ਮਨ ਸਮਝਾਏ,
ਉਹ ਗੁਰਮੁਖ ਆਪਣੇ ਮਨ ਨੂੰ ਸਮਝਾ ਲਾ, ਇਹ ਤਾਂ ਦੂਏ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਰਹਿਣੀ। ਕਿਉਂਕਿ ਕਥਾ ਕੀਰਤਨ ਕਾਹਦੇ ਲਈ? ਬ੍ਰਹਮ ਵਿਦਿਆ ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹਿਆ ਗਿਆ। ਮੇਰੇ ਕੋਲ ਬੱਚੇ ਬੱਚੀਆਂ ਆਉਂਦੇ ਆ, ਉਹਨਾਂ ਨੇ ਪੁੱਛਣ ਕਿੰਨਾ ਪੜ੍ਹੇ? ਹੁਣ ਪਲੱਸ ਟੂ ਤੇ ਘੱਟ ਹੋਏ ਹੈ ਹੀ ਨੀ, ਐਮ ਏ ਜੀ, ਪੀ ਐਚ ਡੀ, ਫਲਾਨਾ ਡਿਗਰੀ ਕੋਰਸ, ਤੇ ਤੁਹਾਡੀਆਂ ਜਿਹੜੀਆਂ ਕਿਤਾਬਾਂ ਉਹਨਾਂ ਚ ਕਿਤੇ ਰੋਮਾਂ ਦੀ ਬੇਅਦਬੀ ਕਰਨੀ ਲਿਖੀ ਹੈ, ਸ਼ਰਾਬ ਪੀਣੀ? ਅੱਗੇ ਨਹੀਂ। ਤੇ ਮੈਂ ਕਿਹਾ ਜਿਹੜੀਆਂ ਤੁਹਾਡੀਆਂ ਕਿਤਾਬਾਂ ਉਹ ਵੀ ਨੀ ਕਹਿੰਦੀਆਂ, ਫੇਕ ਕਰੀ ਜਾਣੇ, ਫਿਰ 16 ਸਾਲ ਪੜ੍ਹ ਕੇ ਕੀ ਕੱਢਿਆ ਪੀ ਐਚ ਡੀ ਕਰਕੇ? ਤੇ ਸਾਡੇ ਧਰਮ ਸ਼ਾਸਤਰ ਵੀ ਨੀ ਕਹਿੰਦੇ, ਜਿਹੜੀਆਂ ਕਿਤਾਬਾਂ ਤੁਸੀਂ ਪੜ੍ਹਦੇ ਆ ਉਹਨਾਂ ਚ ਵੀ ਨੀ ਕਿਤੇ ਆਹ ਕੰਮ ਕਰੋ, ਇਹ ਕਿੱਥੋਂ ਸਿੱਖਿਆ ਲੈਂਦੇ ਆ? ਇਹ ਸਾਰਾ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਸਾਡੇ ਕੀ ਕੁਸ਼ਲਾਤ ਹਾਥ ਦੀਪ ਹੋਏ ਪਰਿਹਾਸ ਦੀ ਬੁੱਧੀ ਰੂਪੀ ਦੀਵਾ ਵੀ ਹੈ, ਫੇਰ ਵੀ ਜਾ ਕੇ ਬੁਰਾਈ ਦੇ ਖੂਹ ਜਿਹੜੇ ਬੁਰਾਈ, ਜਿਵੇਂ ਇੱਕ ਭੇਡ ਰੇਲ ਦੀ ਦੂਈ ਡਿੱਗੀ ਆਦੀ, ਪੁੱਛਣਾ ਕਿਸੇ ਦਿਨ ਵੀ ਕੀ ਹੋਇਆ? ਉਹ ਕੰਧ ਨਾਲ ਲੱਗ ਕੇ ਮਾੜਾ ਜਿਹਾ ਖੜੇ ਹੋ ਜਾਓ, ਟੇਢੀ ਜੀ ਆਕਲ, ਕੀ ਗੱਲ ਹੈ? ਮੇਰੇ ਮਗਰ ਖੜ ਜਾ, ਤਗਾਲਾਂ ਤੇ ਬੜੀ ਕਤਾਰ ਬਣ ਜਾਣੀ ਹੈ, ਕੰਮ ਚੱਲ ਪੈਂਦਾ। ਭਾਈ ਗੁਰਦਾਸ ਕਹਿੰਦੇ ਕੋਈ ਨੱਕ ਕੱਟਿਆਂ ਦਾ ਪੰਥ ਚੱਲ ਪਿਆ, ਕੋਈ ਕਦਾ ਨੱਕ ਕੱਟਿਆ ਗਿਆ? ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਸਵਰਗ ਦੇ ਝੂਟੇ ਹੁੰਦੇ। ਕਹਿੰਦੇ ਮੈਨੂੰ ਵੀ ਆਉਣਗੇ? ਕਹਿੰਦੇ ਭਾਈ ਬਲੀਦਾਨ ਦੇਣਾ ਪੈਂਦਾ, ਉਹ ਕਿਵੇਂ? ਕਹਿੰਦੇ ਨੱਕ ਕਟਾਉਣਾ ਪੈਂਦਾ। ਹੁਣ ਵੀ ਸਵਰਗ ਦੇ ਝੂਟਿਆਂ ਦੀ ਕਟਾਤਾ, ਕਹਿੰਦੇ ਮਹਾਰਾਜ ਆਇਆ ਨੀ ਝੂਟਾ? ਕਹਿੰਦੇ ਬੇ ਮਲਮ ਪੱਟੀ ਕਰਾ ਲਾ, ਫੇਰ ਜੋਗਤੀ ਦੱਸੋ। ਜਿਹੜੇ ਰਾਜੀ ਹੋ ਗਿਆ, ਕਹਿੰਦੇ ਮਹਾਰਾਜ ਝੂਟਾ ਨੀ ਆਇਆ, ਕਹਿੰਦੇ ਜਿਵੇਂ ਮੈਂ ਕਹਿੰਦਾ ਤੂੰ ਕਹੀ ਜਾ, ਇਸੇ ਤਰ੍ਹਾਂ ਪੰਥ ਚੱਲ ਪਿਆ। ਅੱਜ ਕੱਲ ਵੀ ਬਹੁਤੇ ਪੰਥ ਐਵੇਂ ਹੀ ਚੱਲੇ ਹੋਏ। ਅਸਲੀਅਤ ਕੁਝ ਨੀ ਹੁੰਦੀ, ਬਸ ਐਵੇਂ ਘੱਟ ਮੱਠ ਬਹੁਤ ਹੋਈ ਜਾਂਦੇ ਆ। ਤੁਸੀਂ ਇਹਨਾਂ ਦੇ ਮਗਰ ਲੱਗਣਾ, ਜਾਂ ਜਿਹੜਾ ਗੁਰੂ ਨੇ ਪੰਥ ਚਲਾਇਆ, ਠਾਠ ਧਰਮ ਮੈਂ ਜੋਧ ਕਰ, ਬਚਨ ਦਾ ਸਿਰ ਨਿਆਏ, ਪੰਥ ਚਲੇ ਤਬ ਜਬ ਤੁਮ ਜਬ ਤੁਮ ਕਰੋ ਸਹਾਏ, ਪੰਥ ਸਹੇਲੇ ਜਬ ਹੋ ਤਾਂ ਸੁਖ ਪਾਵੋ। ਹਾਂਜੀ,
ਨਾਨਕ ਨਾਮ ਨਾ ਵਿਸਰੈ।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹੈ, ਗੁਰਮੁਖ ਜਨੋ ਜੇ ਤੁਸੀਂ ਸਾਤੋਂ ਬਰਕਤ ਲੈਣੀ ਹੈ, ਤੁਹਾਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਸੁਪਨੇ ਚ ਵੀ ਨਾ ਭੁੱਲੇ।
ਛੂਟੇ ਸ਼ਬਦ ਕਮਾਏ,
ਜਿੰਨਾ ਚਿਰ ਤੁਸੀਂ ਸ਼ਬਦ ਦੀ ਨਾਮ ਦੀ ਕਮਾਈ ਨਹੀਂ ਨਾ ਕਰਦੇ, ਤੇ ਛੁਟਕਾਰਾ ਨਹੀਂ ਹੋਣਾ। ਜਿਵੇਂ ਮਰਜ਼ੀ ਪਖੰਡ ਕਰ ਲਿਓ, ਉਹਨਾਂ ਨਾਲ ਪ੍ਰਾਪਤੀ ਨਹੀਂ ਹੋਣੀ ਹੈ। ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਉਹਨਾਂ ਦੀ ਪਾਵਨ ਬਾਣੀ ਮਖਾਰ ਬਿੰਦ ਦੀ ਵਿਚਾਰ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਇਆ ਹੈ ਦਾਸ ਪ੍ਰਬੰਧਕਾਂ ਦਾ ਇੱਥੋਂ ਦੇ ਗ੍ਰੰਥੀ ਸਾਹਿਬਾਨ ਰਾਗੀ ਸਿੰਘ ਆਏ ਹੋਏ ਵਿਦਵਾਨ ਸਮੂਹ ਸੰਗਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਰ ਅੱਜ ਦੀ ਵਿਆਖਿਆ ਦਾ ਸਾਰ ਤੱਤ ਸਮਝ ਕੇ ਗ੍ਰਹਿਣ ਕਰ ਲਓ ਇਹਦਾ ਮਹਾਤਮ ਕੀ ਹੋਏਗਾ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਪ੍ਰਾਪਤ ਹੋ ਜਾਵੇਗੀ। ਜੇ ਬਚਨਾਂ ਨੂੰ ਗ੍ਰਹਿਣ ਕਰੋਗੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋਗੇ ਗ੍ਰਹਿਤਾਂ ਤੋਂ ਬਚਣਾ ਰਹਿਤਾਂ ਚ ਪਰਪੱਕ ਹੋਣਾ ਔਰ 24 ਘੰਟਿਆਂ ਦਾ 2.5 ਘੰਟੇ ਸਿਮਰਨ ਕਿਰਤ ਦਾ 10ਵਾਂ ਹਿੱਸਾ ਧਰਮ ਕਾਰਜਾਂ ਵਿਚ ਲਾਉਣਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ। ਇਹਨਾਂ ਬਚਨਾਂ ਦੀ ਅਮਲ ਕਰਨ ਦੀ ਕੋਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ